ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਭ ਦਾ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਭ ਦਾ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕਾ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਕ ਸਰਨ ਤੁਮਾਰੀ ਏਕੋ ਸੱਚਾ ਸੱਚ ਤੂ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਭ ਦੇ ਹਉ ਮੈਂ ਮਾਰੀ ਗਿਰਹੀ ਮਹ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰ ਧਾਰੀ ਇਹੋ ਮਨੁਆ ਦਹ ਦਿਸ ਧਾਵਦਾ ਦੂਜੇ ਭਾਏ ਖੁਆਇਆ ਮਨਮੁਖ ਮੁਗਦ ਹਰ ਨਾਮ ਨਾ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਤਾਂ ਨਾ ਉਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵਹੇ ਗੁਰ ਕਾ ਸ਼ਬਦ ਵਿਚਾਰੀ ਆਪੇ ਮੇਲ ਲਾਏ ਪ੍ਰਭ ਸਾਚ ਸਾਚ ਰੱਖਿਆ ਉਰ ਧਾਰੀ ਨਾਨਕ ਨਾਵ ਗਤ ਮਤ ਪਾਈ ਇਹ ਰਾਸ आस हमारी आपे मेल लाए प्रभ साचा साच रखिया उर तारी नानक नाम हो गात मत पाई एहा रास हमारी वाहिगुरु जी का खालसा वाहिगुरु जी की फतेह।
परम सन्मान आवर साहबे कमाल बारगाहे इनायत के मालक कलयुगी जीवों के उद्धार करता साहबे सहाबा जोत रूप हराप मेहमान दे मालक तन तन गुरु पिता श्री गुरुदेव गुरु ग्रंथ साहिब जी दे महान बरकतमई कदमां च विराजमान गुरु प्यारी सात संगत गुरुदेव जी दी महान इनायत दा सदका साडे सारयां दे सिर ते मरहमतमई रखे हथ दा सदका जीवन दा अज दा दिन भी प्राप्त होया और इस नवे दिन दी जो नवें जन्म समान है शुरुआत करन दा बल भी साहिब जी ने नज़रे इनायत करदिया संसार दे सब तो महान रूहानियत दे मरकज़ सचखंड श्री हरिमंदर साहिब विखे प्रदान कीता है। सतगुरु जी दे दर तो निवाजे हुए कीर्तनियां तो बड़े प्रेम रस विच सर्वत्र आसा पूर्ण करनहार श्री आसा की वार दे गायन आपने सरवण कीते ने। फिर साहिब जी दे दर तो प्राप्त होए सदाए बारगा मुबारक हुक्मनामे दा पाठ सरवण कीता है। कुछ समा होर इन्हां मुबारक पंक्तियां दी अमृत विचार राही मन गुरु चरणा नाल जुड़ सके एकाग्रता अदब ते आनंद दी दात झोली च पै सके। इसलिए जितने माता प्राता हाजरीन हाजरी भर रहे हो पेशतर दोवां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा सीस गुरु रामदास जी दे चरण कमलां ते टिकिआ है अते साहिब जियां ने मेहर भरिया हथ साढ़े सिर ते रखिया होया। गुरुदेव जी दे शब्द रूपी कदमां नूं गलवकड़ी करदिआं चरण चुमदिआं होया एक दफा फिर तो फतेह द्वारा सांझ बनाइए। वाहिगुरु जी का खालसा वाहिगुरु जी की फतेह। अज गुरु हरगोबिंद साहिब जिया दे ओ पावन इतिहास ओ पावन महान करिश्मामई वाकियात जद आप ग्वालियर दी कैद तो जहांगीर दे शिकंजिया विच कसे हुए भारत भूमि दे वख वख रियासतां नाल संबंधित 52 राजयां दा जिक्र है जिन्हां नूं छुड़ा के आप लै के आए सन। और अज दे दिन धन धन बाबा बुढ़ा साहिब जी ने ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਆਪਣੇ ਇਸ ਤਖ਼ਤ 'ਤੇ ਮੁੜ ਬਿਰਾਜਣ ਦੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਸੀ। ਅੱਜ ਉਹ ਪਾਵਨ ਬੰਦੀ ਛੋੜ ਦਿਵਸ ਵੀ ਸਾਰਾ ਸੰਸਾਰ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾ ਰਿਹਾ। ਭਾਈ ਮਨੀ ਸਿੰਘ ਜੀ ਨੇ ਇਸ ਮਹਾਨ ਸਮਾਗਮ ਨੂੰ ਮਨਾਉਣ ਲਈ ਜੋ ਅਸਹਿ ਅਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹਨਾਂ ਦੀ ਯਾਦ ਵੀ ਇਸ ਮਹਾਨ ਬੰਦੀ ਛੋੜ ਦਿਵਸ ਨਾਲ ਜੁੜੀ ਹੋਈ ਹੈ। ਥੋੜ੍ਹਾ ਥੋੜ੍ਹਾ ਸਾਰੀ ਇਸ ਵਿਚਾਰ ਨੂੰ ਮਿਲ ਕੇ ਆਪ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਬੜੀ ਇਕਾਗਰਤਾ ਨਾਲ ਆਪ ਸਭ ਨੇ ਸਰਵਣ ਕਰਨਾ। ਸੰਗਤਾਂ ਦਾ ਬਹੁਤ ਵੱਡਾ ਇਕੱਠ ਪਹੁੰਚ ਰਿਹਾ ਹੈ ਅਤੇ ਸਭ ਨੂੰ ਬੈਠਣ ਵਾਸਤੇ ਅਸਥਾਨ ਵੀ ਦਿੰਦੇ ਜਾਣਾ। ਅੱਜ ਦੇ ਇਹਨਾਂ ਮਹਾਂਬੋਲਾਂ 'ਚ ਮਹਿਮਾਨ ਦੇ ਮਾਲਕ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਗਹਿਰੇ ਵਿਚਾਰ ਸੰਸਾਰ ਦੀ ਝੋਲੀ 'ਚ ਪਾਏ ਨੇ। ਇਹ ਬੋਲ ਸਾਰ ਸੋਰਠ ਰਾਗ ਵਿੱਚ ਆਪਣੇ ਉਚਾਰੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ 599 ਅਤੇ 600 ਨੰਬਰ ਅੰਗ 'ਤੇ ਇਹ ਬੋਲ ਸੁਭਾਏਮਾਨ ਹਨ, ਜਿਨ੍ਹਾਂ ਦੀਆਂ ਮਰਕਜ਼ੀ ਪੰਕਤੀਆਂ ਹਨ। ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਆਪ ਕਹਿੰਦੇ ਹੇ ਮੇਰੇ ਮਾਲਕ, ਹੇ ਨਿਰੰਕਾਰ। ਠਾਕੁਰ ਦਾ ਆਖਰੀ ਅਰਥ ਮਾਲਕ ਹੁੰਦਾ ਹੈ, ਠਾਕੁਰ ਦਾ ਆਖਰੀ ਅਰਥ ਪੂਜਨੀਕ ਪਰਮਾਤਮਾ ਹੁੰਦਾ ਹੈ ਅਤੇ ਬਾਲਕ ਸ਼ਬਦ ਦਾ ਆਖਰੀ ਅਰਥ ਹੈ ਬੱਚਾ ਹੋਣਾ, ਜੈਸੇ ਅਸੀਂ ਬਾਲਕ ਕਹਿ ਦਿੰਦੇ। ਹਮ ਬਾਰਿਕ ਸ਼ਰਨ ਤੁਮਹਾਰੀ, ਹੇ ਨਿਰੰਕਾਰ, ਹੇ ਕਰਤਾ ਪੁਰਖ, ਅਸੀਂ ਬਾਲਕ ਹਾਂ ਅਤੇ ਤੇਰੀ ਚਰਨ ਸ਼ਰਨ ਵਿੱਚ ਆਏ ਹਾਂ, ਤੇਰੀ ਚਰਨ ਸ਼ਰਨ ਨੂੰ ਅਖਤਿਆਰ ਕੀਤਾ ਹੈ, ਇਸ ਲਈ ਤੇਰੀ ਚਰਨ ਸ਼ਰਨ ਪ੍ਰਾਪਤ ਕੀਤੀ ਹੈ ਸੁਭਾਗ ਜਾਣਦਿਆਂ ਹੋਇਆਂ। ਕਿਉਂਕਿ ਸਾਰਾ ਸੰਸਾਰ ਤੇ ਝੂਠ ਨਾਲ ਭਰਿਆ ਹੋਇਆ। ਗੁਰੂ ਨਾਨਕ ਦੇਵ ਜੀ ਨੇ ਵੀ ਇਹ ਬੋਲ ਆਖੇ ਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਰੂਪ ਅਪਾਰ। ਇਹ ਸਾਰਾ ਕੁਛ ਕੂੜਾਵਾ ਦਿਖਾਈ ਪੈ ਗਿਆ ਅਤੇ ਹੇ ਨਿਰੰਕਾਰ, ਇਸ ਕੂੜਾਵੇ ਸੰਸਾਰ ਨੂੰ, ਇਸ ਦੇ ਪਦਾਰਥਾਂ ਨੂੰ, ਇਸ ਦੀਆਂ ਪਦਵੀਆਂ ਨੂੰ ਚੰਗੀ ਤਰ੍ਹਾਂ ਭਾਂਪ ਲਿਆ ਹੈ, ਦੇਖ ਲਿਆ ਅਤੇ ਸਮਝ ਆ ਗਈ ਕਿ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਮੁਰਾਰੀ ਸ਼ਬਦ ਦੇ ਵਿਦਵਾਨ ਸੱਜਣਾਂ ਨੇ ਅਰਥ ਕੀਤੇ ਨੇ, ਜੋ ਹੰਕਾਰ ਰੂਪੀ ਰਾਕਸ਼ਸ ਦਾ ਨਾਸ਼ ਕਰ ਦਿੰਦਾ ਹੈ, ਵਿਕਾਰ ਰੂਪੀ ਰਾਕਸ਼ਸ ਦਾ ਨਾਸ਼ ਕਰਦਾ ਹੈ। ਵੈਸੇ ਇਨਾਮ ਦੁਆਪਰ ਦੇ ਮਹਾਨ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਜੀਆਂ ਦਾ ਵੀ ਕੀਰਤਮ ਨਾਮ ਹੈ ਮੁਰਾਰੀ, ਕਿਉਂਕਿ ਮੁਰ ਨਾਮ ਦੇ ਰਾਕਸ਼ਸ ਦਾ ਵੱਧ ਜੋ ਹੋਰ ਕੋਈ ਵੀ ਕਰ ਨਹੀਂ ਸਕਦਾ ਸੀ, ਜੋ ਕੰਸ ਦਾ ਖਾਸ ਸਿਪਾ ਸਲਾਰ ਸੀ, ਉਸ ਦਾ ਵੱਧ ਸ਼੍ਰੀ ਕ੍ਰਿਸ਼ਨ ਜੀ ਨੇ ਆਪ ਆਪਣੇ ਹਸਤ ਕਮਲਾਂ ਨਾਲ ਕੀਤਾ ਹੈ। ਇਸ ਰਹਾਉ ਵਾਲੀ ਪੰਗਤੀ ਨੂੰ ਵਿਚਾਰ ਕੇ ਦੇਖੋਗੇ ਨਾ, ਏਕੋ ਇਹ ਵੀ ਪਰਮਾਤਮਾ ਦਾ ਲਖਾਇਕ ਹੈ, ਸੱਚਾ ਸੱਚ ਇਹ ਵੀ ਪਰਮਾਤਮਾ ਦਾ ਲਖਾਇਕ ਹੈ ਅਤੇ ਕੇਵਲ ਆਪ ਇਹ ਵੀ ਪਰਮਾਤਮਾ ਦਾ ਲਖਾਇਕ ਹੈ, ਹੋਰ ਕੋਈ ਨਹੀਂ ਤੇਰੇ ਜੈਸਾ। ਜੈਸੇ ਪ੍ਰਭੂ ਨਾਮ ਦੇ ਰਤਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਮਰਕਜ਼ੀ ਪੰਗਤੀ ਵਿੱਚ ਪਰੋ ਕੇ ਰੱਖੇ ਨੇ, ਕੇਵਲ ਆਪ ਮੁਰਾਰੀ ਤੂੰ ਆਪ ਹੀ ਸਾਰੇ ਰਾਕਸ਼ਾਂ ਦਾ, ਦੋਸ਼ਾਂ ਦਾ, ਗੁਨਾਹਾਂ ਦਾ, ਵਿਕਾਰਾਂ ਦਾ ਨਾਸ਼ ਕਰਨ ਵਾਲਾ। ਬਾਕੀ ਸਾਰੇ ਗੁਨਾਹਾਂ ਦਾ, ਅਵਗੁਣਾਂ ਦਾ, ਰਾਕਸ਼ਾਂ ਦਾ ਨਾਸ਼ ਤਾਂ ਪਰਮਾਤਮਾ ਨੇ ਆਪ ਹੀ ਕਰ ਦੇਣਾ, ਉਸ ਦਾ ਸੁਭਾਅ ਹੈ, ਕਰ ਦਿੰਦਾ। ਫਿਰ ਮਨੁੱਖ ਨੇ ਕੀ ਕਰਨਾ, ਸਾਡੇ ਵਾਸਤੇ ਕੀ ਚਾਰਾ ਹੈ? ਮਹਾਰਾਜ ਕਹਿੰਦੇ ਅਸੀਂ ਇਹ ਉਪਰਾਲਾ ਕਰਨਾ, ਅਸੀਂ ਗੁਰੂ ਦੀ ਚਰਨ ਸ਼ਰਨ ਨੂੰ ਅਖਤਿਆਰ ਕਰਨਾ ਹੈ, ਧਿਆਨਪੂਰਵਕ ਇਹਨਾਂ ਬੋਲਾਂ ਨੂੰ ਸਰਵਣ ਕਰਨਾ। ਗੁਰੂ ਦੀ ਸ਼ਰਨ ਆਉਣ ਤੋਂ ਮੁਰਾਦ ਹੈ ਪੂਰੀ ਤਰ੍ਹਾਂ ਨਾਲ ਸਰੈਂਡਰ ਕਰ ਦੇਣਾ, ਆਪਣਾ ਆਪਾ ਵਿੱਚੋਂ ਗਵਾ ਲੈਣਾ। ਵਾਰ ਵਾਰ ਮਹਾਰਾਜ ਇਸ ਭਾਵ ਦੇ ਬੋਲ ਆਪਣੀ ਬਾਣੀ ਦੁਆਰਾ ਸਾਡੀ ਨਿਮਾਣੀ ਝੋਲੀ ਨੂੰ ਮਾਲਾ ਮਾਲ ਕਰਦਿਆਂ ਹੋਇਆਂ ਕਹਿੰਦੇ ਨੇ, ਹੇ ਨਿਰੰਕਾਰ ਤੂੰ ਸਾਰੀ ਖੇਡ ਆਪ ਹੀ ਵਰਤਾ ਰਿਹਾ ਹੈ, ਆਪ ਇੱਕ ਤੂੰ ਕਰਨ ਕਾਰਨ ਸਮਰੱਥ ਹੈ, ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਤੁਹਾਡੇ ਆਪੇ ਸ੍ਰਿਸ਼ਟ ਸਿਰਜੀਆ ਆਪੇ ਫੁਨਗੋਈ, ਸਾਰੀ ਖੇਡ ਤੇਰੇ ਤੋਂ ਆਪ ਵਰਤਦੀ ਪਈ। ਇਸ ਲਈ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਚਰਨ ਸ਼ਰਨ ਨੂੰ ਅਖਤਿਆਰ ਕਰਨਾ, ਪੂਰੀ ਤਰ੍ਹਾਂ ਉਸਨੂੰ ਸਮਰਪਿਤ ਹੋਣਾ। ਬੜੇ ਗਹਿਰੇ ਬੋਲ ਸਾਹਿਬ ਜੀ ਨੇ ਆਖੇ ਨੇ, ਆਓ ਸਤਿਕਾਰਯੋਗ ਭਾਈ ਸਾਹਿਬ ਜੀਆਂ ਤੋਂ ਨਾਲੇ ਇਹਨਾਂ ਅੰਮ੍ਰਿਤ ਪੰਗਤੀਆਂ ਦਾ ਪਾਠ ਵੀ ਸਰਵਣ ਕਰੀਏ ਅਤੇ ਨਾਲੇ ਇਹਨਾਂ 52 ਅਰਥਾਂ ਨੂੰ ਵਿਚਾਰਨ ਦਾ ਯਤਨ ਕਰੀਏ। ਪੇਸ਼ਤਰ ਜਿਤਨੇ ਬੈਠੇ ਹੋ ਅਤੇ ਲਾਈਨਾਂ ਵਿੱਚ ਖੜ੍ਹੇ ਹੋ ਮੱਥਾ ਟੇਕਣ ਲਈ, ਆਪਣੀ ਰਸਨਾ 'ਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਵਾਓ ਅਤੇ ਗੱਜ ਕੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਅੱਧੀ ਅੱਧੀ ਪੰਕਤੀ।
ਸੋਰਠ ਮਹੱਲਾ ਤੀਜਾ।
ਸੌਰਾਸ਼ਟਰ ਦੇਸ਼ ਵਿੱਚ ਪੈਦਾ ਹੋਇਆ ਸੋਰਠ ਰਾਗ ਸ੍ਰੀ ਗੁਰੂ ਅਮਰਦਾਸ ਮਹਾਰਾਜ ਵਰਤਦੇ ਨੇ ਔਰ ਇੱਕ ਤਾਲਾ ਘਰ ਪਹਿਲਾ ਵਿੱਚ ਗਾਉਣ ਦੀ ਸੂਚਨਾ ਮਹਾਰਾਜ ਜੀਆਂ ਨੇ ਪ੍ਰਦਾਨ ਕੀਤੀ ਹੈ।
ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੰਖੇਪ ਰੂਪ ਵਿੱਚ ਇਹ ਮੂਲ ਮੰਤਰ ਹੈ ਔਰ ਇਹਨਾਂ ਪਾਵਨ ਸ਼ੁਰੂ ਹੋ ਰਹੇ ਬਚਨਾਂ ਦਾ ਮੰਗਲਾਚਰਨ ਵੀ ਹੈ। ਮਹਾਰਾਜ ਜੀ ਇਸ ਵਿੱਚ ਆਖਦੇ ਹਨ, ਨਿਰੰਕਾਰ ਇੱਕੋ ਹੀ ਹੈਗਾ ਹੈ, ਦੋ ਨਹੀਂ ਹੈ ਜਾਂ ਤਿੰਨ ਨਹੀਂ ਆਖੇ ਜਾ ਸਕਦੇ। ਤਿੰਨੇ ਸ਼ਕਤੀਆਂ ਉਸ ਤੋਂ ਹੀ ਵਰਤਦੀਆਂ ਪਈਆਂ ਨੇ, ਪੈਦਾ ਕਰਨਾ, ਪਾਲਣਾ ਅਤੇ ਫਿਰ ਸੰਭਾਲਣਾ, ਆਪਣੇ ਵਿੱਚ ਲੀਨ ਕਰ ਲੈਣਾ। ਜੈਸੇ ਜਲ ਦੇ ਹੀ ਤਿੰਨ ਰੂਪ ਹੈਗੇ ਨੇ, ਕਿਧਰੇ ਠੋਸ ਹੈ ਪਦਾਰਥ ਜਲ ਦੇ ਰੂਪ ਵਿੱਚ ਹੈ, ਸੋਲਿਡ ਕਹਿ ਸਕਦੇ ਹਾਂ, ਜੈਸੇ ਯੱਖ ਹੈ, ਬਰਫ ਹੈ, ਕਿਧਰੇ ਦ੍ਰਵਿਤ ਹੈ, ਲਿਕੁਇਡ ਮਾਦੇ ਵਿੱਚ ਹੈ, ਦਰਿਆ ਵਹਾਓ ਵਿੱਚ ਚੱਲਦਾ ਪਿਆ, ਸਾਗਰ ਰੂਪ 'ਚ ਮੌਜੂਦ ਹੈ, ਅਤੇ ਤੀਸਰਾ ਰੂਪ ਜਲ ਦਾ ਹੈ ਵਾਸ਼ਪੀਕਰਨ ਹੋਣਾ, ਉਹ ਭਾਫ ਬਣ ਜਾਂਦਾ ਹੈ, ਸਟੀਮ ਬਣ ਜਾਂਦਾ ਹੈ, ਬੁਖਾਰਾਤ ਬਣ ਕੇ ਬੱਦਲਾਂ ਵਿੱਚ ਭਰਮਣ ਕਰਦਾ ਹੈ। ਪਰ ਜਲ ਇੱਕੋ ਹੀ ਹੈ, ਭਾਫ ਬਣ ਕੇ ਜਲ ਕੋਈ ਹੋਰ ਨਹੀਂ ਹੈ, ਬਰਫ਼ ਬਣ ਕੇ ਜਲ ਕੋਈ ਹੋਰ ਨਹੀਂ ਹੈ, ਨਦੀਆਂ ਨਾਲੇ ਦਰਿਆ ਸਾਗਰ ਬਣ ਕੇ ਕੋਈ ਜਲ ਹੋਰ ਨਹੀਂ ਹੈ, ਜਲ ਇੱਕੋ ਹੀ ਹੈਗਾ। ਇਸ ਤਰ੍ਹਾਂ ਜਨਮ ਦੇਣ ਵਾਲੇ ਵੀ ਪਰਮਾਤਮਾ ਉਹੀ ਹੈ, ਸਾਨੂੰ ਸਾਰਿਆਂ ਨੂੰ ਜਨਮ ਦੇ ਰਿਹਾ। ਬ੍ਰਹਮਾ ਵਿਸ਼ਨੂੰ ਮਹੇਸ਼ ਸਭ ਨੂੰ ਉਸ ਇੱਕ ਨੇ ਹੀ ਜਨਮ ਦਿੱਤਾ ਹੈ ਅਤੇ ਹਾਲੇ ਕਈ ਉਸ ਪਰਮਾਤਮਾ ਰੂਪੀ ਮਾਂ ਦੀ ਕੁੱਖ ਵਿੱਚ ਬ੍ਰਹਮੇ ਪੈਦਾ ਹੋ ਰਹੇ ਨੇ, ਜਨਮ ਲੈਣ ਦੇ ਇੰਤਜ਼ਾਰ ਵਿੱਚ ਨੇ। ਕੇਤੇ ਬ੍ਰਹਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ। ਕਿਤਨੇ ਹੀ ਬ੍ਰਹਮੇ ਜੈਸੇ ਘਾੜਤ ਵਿੱਚ ਘੜੇ ਜਾ ਰਹੇ ਨੇ, ਅੰਡਰ ਕੰਸਟਰਕਸ਼ਨ ਨੇ, ਉਹਨਾਂ ਦਾ ਨਿਰਮਾਣ ਹੋ ਰਿਹਾ ਹੈ। ਇਸ ਲਈ ਹੋਰ ਕੋਈ ਪਰਮਾਤਮਾ ਨਹੀਂ ਹੈ, ਸਭ ਉਸ ਤੋਂ ਵਰੋਸਾਏ ਹੋਏ ਨੇ, ਸਤਿਕਾਰਯੋਗ ਨੇ, ਉਸ ਤੋਂ ਨਿਵਾਜੇ ਹੋਏ ਨੇ। ਇਸ ਲਈ ਸਾਹਿਬ ਕਹਿੰਦੇ ਨੇ ਇੱਕ ਓਅੰਕਾਰ ਅਤੇ ਪ੍ਰਾਪਤੀ ਦਾ ਬਾਇਸ ਕੀ ਹੋਵੇਗਾ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਮਹਿਰਾਮਤ ਦੁਆਰਾ। ਆਪਣੇ ਬਲ ਨਾਲ ਨਹੀਂ ਹੋ ਸਕਦਾ, ਗੁਰੂ ਦੀ ਮਿਹਰ ਨਾਲ ਮਿਲਦਾ ਹੈ।
ਹਾਂਜੀ, ਸੇਵਕ ਸੇਵ ਕਰੇ ਸਭ ਤੇਰੇ, ਜਿਨ ਸਭ ਦਾ ਸਾਧ ਆਇਆ।
ਹੇ ਪ੍ਰਭੂ, ਜਿਨ੍ਹਾਂ 'ਤੇ ਤੇਰੀ ਮਿਹਰ ਬਣਦੀ ਹੈ, ਤੇਰੇ ਨਾਮ ਦਾ ਰਸ ਜਿਨ੍ਹਾਂ ਨੂੰ ਪ੍ਰਾਪਤ ਆਉਂਦਾ ਹੈ, ਤੇਰੇ ਨਾਮ ਦੇ ਸਵਾਦ ਨੂੰ ਮਾਣਨਾ ਜਿਨ੍ਹਾਂ ਨੂੰ ਨਸੀਬ ਆਉਂਦਾ ਹੈ, ਉਹ ਫਿਰ ਆਪਣਾ ਜੀਵਨ ਤੇਰੀ ਸੇਵਾ ਵਿੱਚ ਲਾ ਦਿੰਦੇ ਨੇ। ਸੇਵਕ ਸੇਵ ਕਰੇ ਸਭ ਤੇਰੀ, ਜਿਨ ਸ਼ਬਦ ਸਾਧ ਆਇਆ। ਸ਼ਬਦ ਦੇ ਰਸ ਨਾਲ ਜੁੜਦਿਆਂ ਹੋਇਆਂ, ਨਾਮ ਦੇ ਰਸ ਨਾਲ ਜੁੜਦਿਆਂ ਹੋਇਆਂ, ਸੇਵਕ ਤੇਰੀ ਸੇਵਾ ਵਿੱਚ ਜੁੜ ਜਾਂਦੇ ਨੇ। ਬਿਨਾਂ ਨਾਮ ਰਸ ਤੋਂ ਸੇਵਾ ਸਫਲ ਵੀ ਨਹੀਂ ਆਉਂਦੀ। ਮਹਾਰਾਜ ਜੀ ਦਾ ਇੱਕ ਬਚਨ ਹੋਰ ਵੀ ਬੜਾ ਗਹਿਰਾ ਹੈ, ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ। ਵੱਡੀਆਂ ਵੱਡੀਆਂ ਸਿੱਖ ਜਗਤ ਦੀਆਂ ਹਸਤੀਆਂ, ਪਵਿੱਤਰ ਹਿਰਦਿਆਂ ਵਾਲੀਆਂ ਹਸਤੀਆਂ ਗੁਰੂ ਸੰਗਤ ਰੂਪ ਵਿੱਚ ਬਿਰਾਜਮਾਨ ਹਨ। ਸਾਰਿਆਂ ਦੇ ਚਰਨਾਂ 'ਤੇ ਸੀਸ ਰੱਖ ਕੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ। ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ ਸੇਵਕ ਸਿੱਖ ਪੂਜਣ ਸਭ ਆਵੇ ਹੈ, ਸਭ ਗਾਵੇ ਹੈ ਹਰ ਹਰ ਉੱਤਮ ਬਾਣੀ। ਤੇਰੀ ਨਜ਼ਰੇ ਇਨਾਇਤ ਨਾਲ ਸੇਵਕ ਸਿੱਖ ਤੇਰੀ ਭਗਤੀ ਕਰਨ ਵਾਸਤੇ ਆਉਂਦੇ ਨੇ, ਤੇਰਾ ਜਪ ਕਰਨ ਲਈ ਆਉਂਦੇ ਨੇ, ਤੇਰੀ ਸੇਵਾ ਵਿੱਚ ਸਮਰਪਿਤ ਆਉਂਦੇ ਨੇ। ਹੁਣ ਤੁਸੀਂ ਦੇਖੋ ਨਾ ਕਿਵੇਂ ਚਾਰੋਂ ਪਾਸੇ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਦੇਖੋ, ਇੱਧਰ ਮੰਜੀ ਸਾਹਿਬ ਦੇਖੋ, ਸਾਰੇ ਪ੍ਰਾਂਗਣ ਵਿੱਚ ਦੇਖੋ, ਕਿਵੇਂ ਸੇਵਾਦਾਰ ਬਣ ਕੇ ਸੰਗਤਾਂ ਨਤਮਸਤਕ ਹੁੰਦੀਆਂ ਪਈਆਂ ਨੇ। ਕੋਈ ਲੰਗਰਾਂ 'ਚ ਸੇਵਾ ਕਰ ਰਿਹਾ, ਕੋਈ ਬਰਤਨ ਚਮਕਾ ਰਿਹਾ, ਕੋਈ ਫਰਸ਼ ਦੀ ਸੇਵਾ ਕਰ ਰਿਹਾ, ਅਤੇ ਕੋਈ ਸੀਸ ਨਾਲ ਸੁਆ ਸੁਆ ਕੇ ਹਰ ਸਿੱਖ ਦੇ ਜੋੜਿਆਂ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਜੋੜੇ ਸਮਝ ਕੇ ਜੋੜੇ ਖਾਨਿਆਂ ਵਿੱਚ ਸੇਵਾ ਕਰ ਰਿਹਾ। ਇਹ ਸੇਵਾ ਦਾ ਕੁੰਭ ਲੱਗਿਆ ਹੋਇਆ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਨਾਲ ਸਾਹਿਬ ਜੀ ਨੇ ਕੰਡੀਸ਼ਨ ਰੱਖ ਦਿੱਤੀ ਹੈ, ਕਹਿੰਦੇ ਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਪਰ ਲੇਖੇ ਵਿੱਚ ਉਹਨਾਂ ਦਾ ਪੈਂਦਾ ਹੈ ਸੇਵਾ ਕਰਨਾ, ਬਾਣੀ ਸੁਣਨਾ, ਬਾਣੀ ਸੁਣਾਉਣਾ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਕਿਨ੍ਹਾਂ ਦਾ ਲੇਖੇ ਪੈਂਦਾ ਹੈ, ਥਾਂ ਪੈਂਦਾ ਹੈ। ਸਾਹਿਬ ਕਹਿੰਦੇ ਨੇ ਜਿਹਨੇ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸੱਚ ਕਰਕੇ ਪ੍ਰਵਾਨ ਕਰ ਲਿਆ। ਉਸ ਨਾਲ ਕੀ ਹੁੰਦਾ? ਗੁਰੂ ਦਾ ਮਨ ਪ੍ਰਸੰਨ ਆਉਂਦਾ ਹੈ। ਬੜੇ ਮਹਾਂਬੋਲ ਸਾਹਿਬ ਨੇ ਵੀ ਆਖੇ ਨੇ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਗੁਰੂ ਦਾ ਮਨ ਸੇਵਾ ਕਰਕੇ ਪ੍ਰਸੰਨ ਆਉਂਦਾ ਹੈ। ਭਾਈ ਸਾਹਿਬ ਭਾਈ ਲਹਿਣਾ ਜੀ ਦਾ ਜੀਵਨ ਦੇਖੀਏ, ਉਹਨਾਂ ਵਰਗਾ ਦੂਜਾ ਸੇਵਕ ਨਹੀਂ ਲੱਭਿਆ ਜਾ ਸਕਦਾ। ਜੋ ਸਤਿਗੁਰੂ ਜੀ ਨੇ ਕਿਹਾ ਤੁਰੰਤ ਉਸਨੂੰ ਮੰਨ ਲਿਆ, ਨਾ ਮੌਸਮ ਦੇਖਿਆ, ਨਾ ਬਸਤਰ ਦੇਖੇ, ਔਰ ਨਾ ਦਿਨ ਅਤੇ ਨਾ ਰਾਤ ਦੇਖੀ। ਜੋ ਸਤਿਗੁਰੂ ਨੇ ਕਿਹਾ ਉਸਨੂੰ ਝਟਪਟ ਪ੍ਰਵਾਨ ਕਰ ਲਿਆ। ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਛੀਕ ਗੰਠਰੀ ਬੰਧਾ ਘੁੱਟ ਕੇ ਗੰਢ ਬੰਨ ਲਈ, ਗੱਲ ਨੂੰ ਛੱਡਿਆ ਨਹੀਂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਪਣਾ ਹੀ ਜੀਵਨ ਦੇਖੀਏ, ਗੁਰੂ ਪਿਤਾ ਭਾਵੇਂ ਪਹਿਲੇ ਦਿਨ ਆਉਂਦਿਆਂ ਹੀ ਆਖਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ, ਬਈ ਆ ਪੁਰਖਾ ਸਾਡੇ ਨਾਲ ਮੰਜੀ ਬੈਠ। ਮੰਜੀ ਤਾਂ ਪਹਿਲੇ ਦਿਨ ਹੀ ਦੇ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਨੇ। ਪਤਾ ਸਤਿਗੁਰੂ ਜੀ ਨੂੰ ਉਹ ਭਾਂਡਾ ਆਇਆ ਜਿਸ ਵਿੱਚ ਅੱਗੋਂ ਜੋਤ ਟਿਕਣੀ ਹੈ, ਪਰ ਉਸ ਭਾਂਡੇ ਦੀ ਵਡਿਆਈ ਵੀ ਦੇਖੋ, ਉਹਨਾਂ ਦੀ ਸੇਵਾ ਸਤਿਕਾਰ ਦਾ ਭਾਵ ਵੀ ਦੇਖੋ। ਮੋਟੇ ਮੋਟੇ ਆਂਸੂ ਆ ਗਏ ਸਨ ਬਾਬਾ ਅਮਰਦਾਸ ਜੀ ਦੇ ਨੇਤਰਾਂ 'ਚ, ਗਲ 'ਚ ਪੱਲਾ ਪਾਇਆ, ਹੱਥ ਜੋੜੇ, ਚਰਨਾਂ ਨੂੰ ਹੰਝੂਆਂ ਨਾਲ ਧੋਂਦਿਆਂ ਹੋਇਆਂ ਕਿਹਾ, ਸੱਚੇ ਪਾਤਸ਼ਾਹ ਮੈਂ ਮੰਜੀ ਬੈਠਣ ਲਈ ਨਹੀਂ ਆਇਆ, ਮੈਂ ਤੁਹਾਡੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਆਇਆ। ਮੈਨੂੰ ਕੋਈ ਸੇਵਾ ਮਿਲ ਜਾਏ, ਮੈਂ ਸੇਵਾਦਾਰ ਬਣ ਕੇ ਆਇਆ। ਜਥੇਦਾਰ ਤਾਂ ਹਰ ਇੱਕ ਹੀ ਬਣਨ ਨੂੰ ਤਿਆਰ ਹੈ, ਬਈ ਮੈਨੂੰ ਬਣਾ ਦਿਓ। ਅਤੇ ਕਈ ਬਦੋ ਬਦੀ ਆਪੇ ਵੀ ਬਣ ਜਾਂਦੇ ਨੇ, ਕੋਈ ਪੁੱਛੇ ਨਾ ਪੁੱਛੇ ਗੱਲ ਵੱਖਰੀ ਹੈ, ਮੈਂ ਜਥੇਦਾਰ, ਮੈਂ ਜਥੇਦਾਰ। ਸੇਵਾ ਕਿਸਨੇ ਕਰਨੀ ਹੈ, ਸੇਵਾਦਾਰੀ ਦਾ ਗੁਣ ਕਿਸਨੇ ਸਿੱਖਣਾ ਹੈ? ਸੇਵਾ ਜੇ ਹਿਰਦੇ ਨੂੰ ਭਾਵੇਗੀ, ਉਹ ਸੇਵਾ ਮਾਣ ਦਿਵਾ ਦਿੰਦੀ ਹੈ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੋਹੋਤ ਨਿਹਾਲ। ਸੇਵਾ ਮਹਾਰਾਜ ਨੇ ਬਖਸ਼ ਦਿੱਤੀ ਸੀ, ਆਖਣ ਲੱਗੇ ਠੀਕ ਹੈ ਅੰਮ੍ਰਿਤ ਵੇਲੇ ਆਉਣਾ, ਜੋ ਸੇਵਾ ਹੋਵੇਗੀ ਮਿਲ ਜਾਏਗੀ। ਸਾਰੀ ਰਾਤ ਨੀਂਦ ਨਾ ਪਈ ਬਾਬਾ ਅਮਰਦਾਸ ਜੀ ਨੂੰ, ਬਈ ਸੇਵਾ ਅੰਮ੍ਰਿਤ ਵੇਲੇ ਬੁਲਾਇਆ ਹੈ, ਅਤੇ ਹੁਣ ਅੰਮ੍ਰਿਤ ਵੇਲੇ ਛੱਡ ਕੇ ਸੂਰਜ ਚੜ੍ਹਦੇ ਤੱਕ ਵੀ ਜਾਗ ਨਾ ਆਵੇ, ਅਤੇ ਫਿਰ ਵੀ ਆਖੇ ਮੈਂ ਸੇਵਾਦਾਰ ਹਾਂ, ਫਿਰ ਆਪ ਹੀ ਪਤਾ ਚੱਲ ਜਾਂਦਾ ਵੀ ਇਹ ਕਿਸ ਤਰ੍ਹਾਂ ਦਾ ਸੇਵਾਦਾਰ ਹੈ। ਮਹਾਰਾਜ ਇਸ਼ਨਾਨ ਲਈ ਆਏ ਸਨ ਅਤੇ ਬਾਬਾ ਅਮਰਦਾਸ ਬਾਹਰ ਗੁਸਲਖਾਨੇ ਦੇ ਖੜ੍ਹੇ ਹੋ ਕੇ ਇੰਤਜ਼ਾਰ ਕਰ ਰਹੇ, ਅਤੇ ਨਾਲੇ ਰੋ ਰੋ ਕੇ ਮਨ ਵਿੱਚ ਪ੍ਰਾਰਥਨਾ ਕਰ ਰਹੇ ਸਨ, ਬਈ ਹੇ ਗੁਰੂ ਪਿਤਾ, ਮੈਂ ਦੇਰ ਨਾਲ ਆਇਆ, ਮੈਂ ਦੇਰ ਨਾਲ ਆਇਆ। ਜਿਉਂ ਸਾਹਿਬ ਇਸ਼ਨਾਨ ਕਰਕੇ ਬਾਹਰ ਆਏ ਨਾ ਗੁਰੂ ਅੰਗਦ ਦੇਵ ਮਹਾਰਾਜ, ਅਤੇ ਬਾਬਾ ਅਮਰਦਾਸ ਜੀਆਂ ਨੂੰ ਸਾਹਮਣੇ ਖੜ੍ਹੇ ਹੋਏ ਦੇਖਿਆ, ਨੇਤਰ ਸੇਜਲ ਸਨ ਬਾਬਾ ਅਮਰਦਾਸ ਜੀ ਦੇ, ਅਤੇ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਹੱਸ ਪਏ, ਪੁਰਖਾ ਆ ਗਿਆ ਹੈ। ਮਹਾਰਾਜ ਮੈਂ ਕੌਣ ਹਾਂ ਆਉਣ ਵਾਲਾ, ਤੁਸੀਂ ਆਪ ਬਚਨ ਕਰਕੇ ਲੈ ਆਏ, ਤੁਸੀਂ ਬਲ ਦੇ ਕੇ ਲੈ ਆਏ, ਇਹ ਵੀ ਮੈਂ ਗੁਜ਼ਾਰਿਸ਼ ਕਰਨੀ ਚਾਹੁੰਦਾ। ਆਪ ਜਿਤਨੇ ਪਹੁੰਚੇ ਉਹਨਾਂ ਉਤਸ਼ਾਹ ਲੈ ਕੇ, ਮਨ ਵਿੱਚ ਚਾਹ ਲੈ ਕੇ, ਅਸੀਂ ਸਾਡੇ ਸਾਰਿਆਂ 'ਚੋਂ ਕੋਈ ਵੀ ਆਪਣੇ ਬਲ ਨਾਲ ਨਹੀਂ ਆਇਆ, ਜਿਸ ਨੂੰ ਸਾਹਿਬ ਲੈ ਕੇ ਆਏ ਨੇ ਉਹੀ ਪਹੁੰਚਿਆ ਹੈ, ਗੁਰੂ ਆਪ ਹੀ ਲੈ ਕੇ ਆਇਆ, ਆਪਾਂ ਆਪਣੇ ਬਲ ਨਾਲ ਨਹੀਂ ਆਏ। ਮਹਾਰਾਜ ਕਹਿਣ ਲੱਗੇ ਕੀ ਸੇਵਾ ਦੇਵੀ, ਇੱਧਰ ਉੱਧਰ ਦੇਖਿਆ ਅਤੇ ਉਹ ਗਾਗਰ ਜਲ ਦੀ ਜਿਸ ਨਾਲ ਇਸ਼ਨਾਨ ਕੀਤਾ ਸੀ ਉਹੀ ਦੇ ਦਿੱਤੀ। ਸੇਵਾ ਵਿੱਚ ਚੁਣਾਵ ਨਹੀਂ ਹੁੰਦਾ, ਸੇਵਾ ਗੁਰੂ ਝੋਲੀ 'ਚ ਪਾਉਂਦਾ, ਜੋ ਮਿਲ ਜਾਏ ਉਹੀ ਸੇਵਾ ਭਾਗ ਲਾ ਦਿੰਦੀ। ਗਾਗਰ ਪਕੜਾ ਦਿੱਤੀ ਅਤੇ ਕਿਹਾ ਪੁਰਖਾ, ਇਹ ਵੀ ਬੋਲ ਧਿਆਨ ਨਾਲ ਸੁਣਨਾ, ਗਾਗਰ ਭਾਰੀ ਹੈ, ਚੁੱਕ ਲਵੇਂਗਾ? ਅਤੇ ਬਾਬਾ ਅਮਰਦਾਸ ਜੀ ਨੇ ਫਿਰ ਸੀਸ ਝੁਕਾਇਆ, ਗੁਰੂ ਪਿਤਾ ਮੈਂ ਤਾਂ ਇੱਕ ਪੈਰ ਵੀ ਨਹੀਂ ਪੁੱਟ ਸਕਦਾ, ਇੱਕ ਕਦਮ ਵੀ ਨਹੀਂ ਚੁੱਕ ਸਕਦਾ, ਇਹ ਭਾਵ ਸਦਾ ਹੀ ਮਨ ਵਿੱਚ ਰੱਖਣਾ। ਆਪਣੇ ਬਲ ਨਾਲ ਨਿਤਨੇਮ ਨਹੀਂ ਹੁੰਦਾ, ਜਾਪ ਨਹੀਂ ਹੁੰਦਾ, ਦਸਵੰਧ ਨਹੀਂ ਕੱਢਿਆ ਜਾਂਦਾ, ਸੇਵਾ ਨਹੀਂ ਹੁੰਦੀ ਆਪਣੇ ਬਲ ਨਾਲ। ਫਿਰ ਕਿਵੇਂ ਚੁੱਕ ਲਵੇਂਗਾ ਗਾਗਰ? ਚੁੱਕ ਲਈ ਹੈ, ਲੈ ਲਈ ਹੈ। ਆਖਿਆ ਪਾਤਸ਼ਾਹ ਤੇਰੇ ਭਰੋਸੇ 'ਤੇ, ਮੈਨੂੰ ਪਤਾ ਹੈ ਜਿਹੜਾ ਭਾਰੀ ਗਾਗਰ ਦੇ ਸਕਦਾ ਹੈ ਉਹ ਭਾਰੀ ਗਾਗਰ ਚੁੱਕਣ ਦਾ ਬਲ ਵੀ ਆਪ ਦੇ ਦਿੰਦਾ ਹੈ, ਤੁਹਾਡੇ ਬਲ ਨਾਲ ਚੁੱਕ ਲਵਾਂਗਾ। ਭਾਰੀ ਜਿਹੜੀ ਹੈ ਨਾ, ਭਰੇ ਹੋਏ ਦਾ ਲਖਾਇਕ ਹੈ, ਹੌਲੀ ਖਾਲੀਪਨ ਦਾ ਲਖਾਇਕ ਹੈ। ਗਿਆਨ ਵਿਗਿਆਨ ਦੀ ਦ੍ਰਿਸ਼ਟੀ ਨਾਲ ਦੇਖੋਗੇ ਤਾਂ ਹੌਲੀ ਹੈ, ਕਿਉਂਕਿ ਜਲ 'ਤੇ ਵਰਤ ਲਿਆ, ਵਿੱਚੋਂ ਹੁਣ ਖਾਲੀ ਹੈ। ਸੰਸਾਰੀ ਦ੍ਰਿਸ਼ਟੀ ਨਾਲ ਗਾਗਰ ਖਾਲੀ ਦਿਖਾਈ ਪਵੇਗੀ, ਪਰ ਸੇਵਕ ਦੀ ਦ੍ਰਿਸ਼ਟੀ ਨਾਲ ਦੇਖੋ, ਸਿੱਖ ਦੀ ਦ੍ਰਿਸ਼ਟੀ ਨਾਲ ਦੇਖੋ ਤਾਂ ਫਿਰ ਗਾਗਰ ਖਾਲੀ ਹੈ। ਅਤੇ ਖਾਲੀ ਨੂੰ ਭਰਿਆ ਨਹੀਂ ਆਖਿਆ ਜਾ ਸਕਦਾ, ਹੁਣ ਇਹ ਗਾਗਰ ਭਰੀ ਹੋਈ ਹੈ ਅਤੇ ਹੋਰ ਕਿਸੇ ਚੀਜ਼ ਨਾਲ ਨਹੀਂ, ਸਾਰੀਆਂ ਅਨੰਤ ਬਰਕਤਾਂ ਨਾਲ ਗਾਗਰ ਭਰ ਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੇ ਸੇਵਕ ਬਾਬਾ ਅਮਰਦਾਸ ਦੇ ਸਿਰ 'ਤੇ ਰੱਖ ਦਿੱਤੀ। ਇਹ ਸੁਭਾਗ ਸੇਵਾ ਨੂੰ ਮਿਲਦਾ ਹੈ, ਤਾਂ ਮਹਾਰਾਜ ਇਹ ਬਾਬੋਲ ਕਹਿੰਦੇ ਨੇ, ਉਹਨਾਂ ਨੂੰ ਸ਼ਬਦ ਦਾ ਰਸ ਪ੍ਰਾਪਤ ਹੋ ਜਾਂਦਾ, ਉਹ ਸੇਵਾ ਵਿੱਚ ਆ ਲੱਗਦੇ ਨੇ। ਸੇਵਕ ਸੇਵ ਕਰੇ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ, ਜਿਸ ਨੂੰ ਸ਼ਬਦ ਦਾ ਰਸ ਪ੍ਰਾਪਤ ਹੁੰਦਾ, ਆਨੰਦ ਪ੍ਰਾਪਤ ਹੁੰਦਾ, ਉਹ ਫਿਰ ਸੇਵਾ ਭਾਗ ਲਾ ਦਿੰਦੀ ਹੈ ਜੀ। ਹਾਂਜੀ,
ਗੁਰ ਕਿਰਪਾ ਤੇ ਨਿਰਮਲ ਹੋਆ,
ਗੁਰੂ ਦੀ ਕਿਰਪਾ ਨਾਲ ਸੇਵਾ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਮਨ ਦੀ ਮੈਲ ਲੈ ਜਾਂਦੀ। ਹਾਲੇ ਸੇਵਾ ਕਰ ਰਿਹਾ ਪਰ ਮਨ ਮੈਲਾ ਹੈ ਨਾ, ਪਤਾ ਕੀ ਆਖੇਗਾ, ਇਸ ਵਾਰੀ ਮੈਂ 2 ਬੋਰੀਆਂ ਅਨਾਜ ਲੰਗਰ ਵਿੱਚ ਪਾ ਦਿੱਤਾ ਹੈ, ਇਹ ਆਖੇਗਾ। ਹਾਲੇ ਮਨ ਸ਼ੁੱਧ ਨਹੀਂ ਹੋਇਆ ਪੂਰਾ, ਸੇਵਾ ਕੀਤੀ ਵਡਭਾਗ ਹੈ, ਸੁਭਾਗ ਬਣਿਆ, ਪਰ ਅਜੇ ਕਹਿੰਦਾ ਹੈ, ਜਤਾਉਂਦਾ ਹੈ, ਮੈਂ ਇਹ ਕੀਤਾ, ਮੈਂ ਆਹ ਕੀਤਾ। ਕਈ ਤਾਂ ਗੁਪਤ ਦਾਨ ਵੀ ਕਰਦੇ ਨੇ। ਮੈਂ ਇੱਕ ਜਗ੍ਹਾ ਸੇਵਾ ਕਰਦਾ ਹੁੰਦਾ ਸੀ ਗੁਰਦੁਆਰਾ ਸਾਹਿਬ, ਅਤੇ ਉੱਥੇ ਅਰਦਾਸ ਕਰਨੀ ਸੀ ਸਮਾਪਤੀ ਵੇਲੇ, ਅਤੇ ਇੱਕ ਸੱਜਣ ਦਾ ਨਾਮ ਲਿਖਿਆ ਆਇਆ ਬਈ 5100 ਰੁਪਏ ਸਰਦਾਰ ਫਲਾਣਾ ਸਿੰਘ ਗੁਪਤ ਦਾਨ ਕਰਦਾ। ਮੈਂ ਕਿਹਾ ਕਮਾਲ, ਇਹ ਵੀ ਵੱਡਾ ਗੁਪਤ ਦਾਨ ਹੋਇਆ, ਨਾਲੇ ਨਾਂ ਵੀ ਬੁਲਵਾ ਲਿਆ ਅਤੇ ਨਾਲੇ ਗੁਪਤ ਦਾਨ ਵੀ ਹੋ ਗਿਆ। ਇਹ ਵੀ ਮਨੁੱਖ ਦੇ ਸੁਭਾਅ 'ਚ ਹੈ, ਉਤਨੀ ਦੇਰ ਜਿਤਨੀ ਦੇਰ ਮਨ ਨਿਰਮਲ ਨਹੀਂ ਹੁੰਦਾ। ਗੁਰੂ ਦੀ ਕਿਰਪਾ ਹੋਵੇ ਤਾਂ ਨਿਰਮਲਤਾ ਦੀ ਖੇਡ ਬਣਦੀ ਹੈ।
ਜਿਨ ਵਿੱਚੋਂ ਆਪ ਗਵਾਇਆ,
ਜਿਸਨੇ ਆਪਣੇ ਅੰਦਰੋਂ ਆਪਣਾ ਆਪਾ ਭਾਵ ਖਤਮ ਕਰ ਲਿਆ, ਇਹ ਕਰਨਾ ਹੀ ਪੈਣਾ ਹੈ। ਅੰਗਰੇਜ਼ੀ ਦਾ ਸ਼ਬਦ ਹੈ ਵੀ ਹੈਵ ਟੂ ਡੂ ਇਟ, ਕਰਨਾ ਹੀ ਪੈਣਾ, ਇਹ ਕਰਨ ਬਿਨਾਂ ਨਹੀਂ ਹੋ ਸਕਦਾ। ਕੋਈ ਅੱਜ ਕਰੇ, ਕੋਈ ਕੱਲ੍ਹ ਕਰੇ, ਕੋਈ 100 ਜਨਮਾਂ 'ਚ ਕਰੇ, ਜਿਤਨੀ ਦੇਰ ਆਪਾ ਭਾਵ ਨਹੀਂ ਮਿਟਦਾ ਖੇਡ ਨਹੀਂ ਬਣਦੀ। ਸਾਹਿਬ ਕਹਿੰਦੇ ਨੇ, ਆਪ ਗਵਾਈ ਹੈ ਤਾਂ ਸਹੁ ਪਾਈ ਹੈ, ਔਰ ਕੈਸੀ ਚਤੁਰਾਈ। ਆਪਣਾ ਆਪਾ ਗਵਾਉਣਾ ਹੀ ਪੈਣਾ ਹੈ, ਅਤੇ ਆਪਣਾ ਆਪਾ ਗਵਾਉਣਾ ਕੀ ਹੈ, ਗੁਰੂ ਨੂੰ ਸਮਰਪਿਤ ਹੋ ਜਾਣਾ, ਬਈ ਗੁਰੂ ਮੈਂ ਨਾ ਹੀ, ਪ੍ਰਭ ਸਭ ਕੁਛ ਤੇਰਾ, ਸਭ ਤੇਰੀ ਖੇਡ ਵਰਤ ਰਹੀ ਹੈ ਅਤੇ ਮੈਂ ਅਣਜਾਣ ਬਾਰਕ ਹਾਂ। ਹਾਂਜੀ,
ਆਨ ਦਿਨ ਗੁਣ ਗਾਵਹਿ ਨਿਤ ਸਾਚੇ,
ਅਤੇ ਐਸੇ ਪੁਰਖ ਫਿਰ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ, ਉਸ ਸੱਚੇ ਵਾਹਿਗੁਰੂ ਦੇ। ਕੋਈ ਰਾਮ ਆਖੋ, ਕੋਈ ਅੱਲਾ ਆਖੋ, ਕੋਈ ਗੌਡ ਆਖੋ, ਇਹ ਸਾਰੇ ਹੀ ਨਾਮ ਪਵਿੱਤਰ ਨੇ, ਸਾਰੇ ਹੀ ਨਾਮ ਕਰਾਮਾਤੀ ਨੇ, ਸਾਰੇ ਹੀ ਨਾਮ ਪ੍ਰਭੂ ਨਾਲ ਜੋੜਦੇ ਨੇ। ਇਸ ਲਈ ਸਾਹਿਬ ਕਹਿੰਦੇ, ਹੋਂ ਬਲਿਹਾਰੈ ਜਾਓ ਜੇਤੇ ਤੇਰੇ ਨਾਮ ਹੈ, ਰਾਮ ਰਾਮ ਆਖੋ ਬੜੀ ਚੰਗੀ ਗੱਲ ਹੈ, ਅੱਲਾ ਹੋ ਆਖੋ ਬੜੀ ਪਾਵਨ ਗੱਲ ਹੈ। ਸਾਨੂੰ ਮਹਾਰਾਜ ਜੀ ਨੇ ਸਿੱਖਾਂ ਨੂੰ ਵਾਹਿਗੁਰੂ ਮੰਤਰ ਝੋਲੀ 'ਚ ਪਾ ਕੇ ਨਿਵਾਜਿਆ ਹੈ, ਅਸੀਂ ਇਹ ਜਪਣਾ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਸਾਨੂੰ ਮਹਾਰਾਜ ਨੇ ਇਹ ਜਪਣ ਲਈ ਆਖਿਆ ਅਤੇ ਐਸੇ ਸੇਵਕ ਦਿਨ ਰਾਤ ਫਿਰ ਜਪਣ ਲੱਗ ਪੈਂਦੇ, ਉਸ ਸੱਚੇ ਪ੍ਰਭੂ ਦੇ ਗੁਣ ਗਾਉਣ ਲੱਗ ਪੈਂਦੇ ਹਨ।
ਗੁਰ ਕੈ ਸ਼ਬਦ ਸੁਹਾਇਆ,
ਗੁਰੂ ਦੇ ਸ਼ਬਦ ਦੇ ਜਾਪ ਸਦਕਾ, ਬਰਕਤ ਸਦਕਾ, ਸੇਵਾ ਸਦਕਾ ਉਹਨਾਂ ਦਾ ਜੀਵਨ ਸੁਹਾਵਣਾ ਹੋ ਜਾਂਦਾ, ਸੋਭਾ ਵਾਲਾ ਹੋ ਜਾਂਦਾ, ਵਿਕਾਰਾਂ ਦਾ ਨਾਸ ਹੋ ਜਾਂਦਾ ਅਤੇ ਗੁਰਮਤ ਦਾ ਪ੍ਰਕਾਸ਼ ਹੋ ਜਾਂਦਾ ਹੈ।
ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ,
ਹੇ ਮੇਰੇ ਠਾਕੁਰ ਮੇਰੇ ਮਾਲਕ, ਅਸੀਂ ਬੱਚੇ ਤੇਰੀ ਚਰਨ ਸ਼ਰਨ ਵਿੱਚ ਹਾਂ, ਤੈਨੂੰ ਸਮਰਪਿਤ ਹੋਏ ਹਾਂ।
ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ,
ਹੇ ਪ੍ਰਭੂ ਤੂੰ ਹੀ ਸੱਚਾ ਹੈ, ਤੂੰ ਹੀ ਆਪ ਹੀ ਆਪ ਹੈ ਅਤੇ ਤੂੰ ਹੀ ਅਵਗੁਣਾਂ ਦਾ ਅਤੇ ਰਾਕਸ਼ਸਾਂ ਦਾ ਨਾਸ਼ ਕਰਨ ਵਾਲਾ ਮੁਰਾਰ ਪ੍ਰਭੂ ਹੈਗਾ ਹੈ। ਮੈਂ ਹੋਰ ਬੇਨਤੀ ਕਰਨਾ ਚਾਹੁੰਦਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਜੀਵਨ ਨੂੰ ਦੇਖੀਏ ਨਾ, ਅਤੇ ਗੁਰੂ ਕਲਗੀਧਰ ਪਾਤਸ਼ਾਹ ਹੱਥੋਂ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ, ਮਹਾਰਾਜ ਦੀ ਸੇਵਾ ਵਿੱਚ ਰਹੇ, ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਖੁਦ ਹੀ ਛੋਟੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨੀ ਲਾ ਗਏ ਸਨ। ਮਨੀਆਂ ਜਾਂ ਮਨੀ ਰਾਮ ਉਹਨਾਂ ਦਾ ਨਾਮ ਹੈਗਾ ਸੀ, ਜੈਸਾ ਇਤਿਹਾਸਕਾਰ ਕਹਿੰਦੇ ਨੇ। ਫਿਰ ਕੁਲਕਲਗੀਧਰ ਪਾਤਸ਼ਾਹ ਜੀ ਦੇ ਦਸਤੇ ਮੁਬਾਰਕ ਤੋਂ ਅੰਮ੍ਰਿਤ ਪਾਨ ਕੀਤਾ, ਇਹਨਾਂ ਦੀ ਸਿੱਖ ਮਤ ਵਿੱਚ ਪਦਵੀ ਭਾਈ ਗੁਰਦਾਸ ਜੀ ਵਰਗੀ ਹੈ, ਭਾਈ ਮਨੀ ਸਿੰਘ ਜੀ, ਬੜੀ ਵੱਡੀ ਸੇਵਾ। ਅਤੇ ਭਾਗ ਕਿੱਥੋਂ ਲੱਗਿਆ ਹੈ? ਇਹ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਵਿੱਚੋਂ ਇੱਥੇ ਮਾਤਾਵਾਂ ਨੇ ਉਹਨਾਂ ਨੂੰ ਆਪ ਥਾਪਿਆ, ਬੜਾ ਸਾਹਿਤ ਉਹਨਾਂ ਨੇ ਰਚਿਆ। ਮਹਾਰਾਜ ਜੀ ਦੇ ਸਰੂਪ, ਗੁਟਕੇ, ਪੋਥੀਆਂ ਇਤਿਆਦਕ, ਇਹ ਉਹਨਾਂ ਦੀ ਦੇਣ ਹੈਗੀ ਹੈ। ਜੇ ਭਾਈ ਮਨੀ ਸਿੰਘ ਜੀ ਇਹ ਮਹਾਨ ਪਰਉਪਕਾਰ ਨਾ ਕਰਦੇ ਤਾਂ ਫਿਰ ਅੱਜ ਸਾਨੂੰ ਸੰਥਿਆ ਕਰਨੀ ਸੁਖੈਨ ਨਾ ਹੁੰਦੀ, ਬੜਾ ਔਖਾ ਹੋ ਜਾਂਦਾ। ਮਹਾਰਾਜ ਜੀਆਂ ਦਾ ਇਤਨਾ ਵੱਡ ਆਕਾਰ ਸਰੂਪ ਛੋਟੇ ਛੋਟੇ ਵਿਦਿਆਰਥੀਆਂ ਲਈ ਸੰਭਾਲਣਾ ਔਖਾ ਹੋ ਜਾਂਦਾ। ਇਹ ਭਾਈ ਮਨੀ ਸਿੰਘ ਜੀ ਦੀ ਦੇਣ ਹੈਗੀ। ਉਹਨਾਂ ਦਿਨਾਂ ਵਿੱਚ ਜ਼ਕਰੀਆ ਖਾਨ ਆਦਿਕ ਸੂਬਾ ਲਾਹੌਰ ਸਨ, ਜਿਨ੍ਹਾਂ ਨੂੰ ਇਹ ਸਿੱਖ ਮਤ ਦੀ ਬਰਕਤ ਪ੍ਰਵਾਨ ਨਹੀਂ ਹੈਗੀ ਸੀ, ਕਿਉਂਕਿ ਸਾਂਝੀਵਾਲਤਾ ਦੀ ਗੱਲ ਹੈ, ਉਹ ਰਾਜਨੈਤਿਕ ਸਨ, ਉਹ ਕੋਰੇ ਰਾਜਨੀਤੀ ਕਰਨ ਵਾਲੇ ਸਨ ਅਤੇ ਲੋਕਾਂ ਨੂੰ ਲੁੱਟਣਾ, ਮਾਰਨਾ, ਜਜ਼ੀਆ ਲਗਾਉਣਾ ਉਹਨਾਂ ਦਾ ਕੰਮ ਸੀ ਅਤੇ ਵੰਡੀਆਂ ਪਾਉਂਦੇ ਸਨ। ਹੋਰ ਧਾਰਮਿਕ ਦਾ ਅਤੇ ਰਾਜਨੀਤਿਕ ਦਾ ਕੋਈ ਟਕਰਾਓ ਨਹੀਂ ਹੈਗਾ, ਸਿਰਫ ਇੰਨਾ ਹੀ ਟਕਰਾਓ ਹੈ, ਰਾਜਨੀਤਿਕ ਵੰਡੀਆਂ ਪਾਵੇਗਾ, ਧੜੇ ਬਣਾਵੇਗਾ ਅਤੇ ਧਾਰਮਿਕ ਪੁਰਖ ਆਖੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੋਰ ਵੀ ਧਰਮ ਮੰਦਰ ਮੌਜੂਦ ਸਨ ਪਰ ਬਾਕੀਆਂ ਨੂੰ ਮੱਸਾ ਰੰਗੜ ਨੇ ਨਹੀਂ ਇਸ ਤਰ੍ਹਾਂ ਕਰਨਾ ਚਾਹਿਆ ਜਿਵੇਂ ਹਰਿਮੰਦਰ ਸਾਹਿਬ। ਪਤਾ ਕਿਉਂ? ਕਾਰਨ ਹੀ ਦਿਖਾਈ ਪੈਂਦਾ ਸਭ ਤੋਂ ਵੱਡਾ ਮਨੁੱਖਤਾ ਦਾ ਅਲੰਬਰਦਾਰ ਜੇ ਕੋਈ ਦਿਖਾਈ ਪੈਂਦਾ ਤਾਂ ਉਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਇਸ ਲਈ ਉਹਨਾਂ ਦੀ ਅੱਖਾਂ ਵਿੱਚ ਰੜਕਦਾ ਹੈ, ਅੱਜ ਵੀ ਰੜਕਦਾ ਹੈ, ਸਦਾ ਹੀ ਰੜਕਦਾ ਰਹੇਗਾ, ਕਿਉਂਕਿ ਉਹਨਾਂ ਨੇ ਤੋੜਨ ਦੀ ਗੱਲ ਕਰਨੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੇ ਸਦਾ ਹੀ ਜੋੜਨ ਦੀ ਗੱਲ ਕਰਨੀ ਹੈ, ਇਸ ਲਈ ਟਕਰਾਓ ਇਤਨਾ ਹੀ ਹੈ, ਹੋਰ ਕੋਈ ਟਕਰਾਓ ਨਹੀਂ। ਜੇ ਮੱਸਾ ਰੰਗੜ ਦਾ ਸੀਸ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਧੜ ਨਾਲੋਂ ਵੱਖ ਕੀਤਾ ਹੈ ਤਾਂ ਕੋਈ ਪਰਸਨਲ ਦੁਸ਼ਮਣੀ ਥੋੜ੍ਹੀ ਹੈਗੀ, ਕੋਈ ਜ਼ਮੀਨ ਦੀ ਵੰਡ ਵਿਵਹਾਰ ਥੋੜ੍ਹੀ ਹੈਗੀ ਹੈ, ਕੋਈ ਦੁਕਾਨਾਂ 'ਤੇ ਕਬਜ਼ਾ ਥੋੜ੍ਹੀ ਕਰਨਾ, ਪਰਸਨਲ ਕੋਈ ਰੰਜਿਸ਼ ਨਹੀਂ ਹੈ। ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜੀਆਂ ਦੀ ਬਸ ਇਸ ਲਈ ਟਕਰਾਓ ਹੈ। ਉਹ ਤੋੜਨਾ ਚਾਹੁੰਦੇ ਨੇ ਅਤੇ ਇਹ ਜੋੜਨਾ ਚਾਹੁੰਦੇ ਨੇ, ਇਹ ਜੋੜਨ ਅਤੇ ਤੋੜਨ ਦੀ ਭਾਵਨਾ ਦਾ ਟਕਰਾਓ ਹੈ। ਸਿੱਖਾਂ ਵਿੱਚ ਮਹਾਰਾਜ ਨੇ ਸੇਵਾ ਵਿੱਚ ਬਹੁਤ ਸਹਿਨਸ਼ੀਲਤਾ ਵੀ ਪਾਈ ਹੈ, ਹੱਦ ਦਰਜੇ ਦੀ ਸਹਿਨਸ਼ੀਲਤਾ ਹੈ। ਸਦਾ ਹੀ ਝੁੱਕ ਕੇ ਮਿਲਣਾ, ਹਰ ਇੱਕ ਦਾ ਸਤਿਕਾਰ ਕਰਨਾ, ਇਹ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਦੇ ਹਿਰਦੇ 'ਚ ਪਾਇਆ। ਪਰ ਉਸ ਵੇਲੇ ਕੁਝ ਕਹਾਣੀ ਹੋਰ ਬਣ ਜਾਂਦੀ ਹੈ, ਜਦੋਂ ਗੁਰਸਿੱਖਾਂ ਦੇ ਭੋਲੇਪਨ ਨੂੰ, ਗੁਰਸਿੱਖਾਂ ਦੀ ਨਿਮਰਤਾ ਨੂੰ, ਇਹਨਾਂ ਦੇ ਭਲੀ ਮਾਨਸਿਕਤਾ ਨੂੰ ਲੋਕ ਕਮਜ਼ੋਰੀ ਸਮਝ ਲੈਂਦੇ ਨੇ, ਬਈ ਇਹ ਤਾਂ ਕੁਝ ਕਹਿੰਦੇ ਹੀ ਕੋਈ ਨਹੀਂ। ਪਲਮਾਨਸੀ ਨੂੰ ਕੋਈ ਕਮਜ਼ੋਰੀ ਨਾ ਸਮਝੇ, ਗੁਰਸਿੱਖਾਂ ਦੀ ਇਸ ਕੌਮ ਦੀ ਕੋਈ ਕਮਜ਼ੋਰੀ ਨਾ ਸਮਝੇ। ਦੁਸ਼ਮਣੀ ਕਿਸੇ ਨਾਲ ਨਹੀਂ, ਸਵਾਗਤ ਸਾਰਿਆਂ ਦਾ ਹੈ। ਪਰ ਮੈਂ ਅਰਜ਼ ਕਰਾਂ, ਜਦੋਂ ਵੀ ਕੋਈ ਮੱਸਾ ਰੰਗੜ ਬਣਨ ਦਾ ਯਤਨ ਕਰਦਾ ਹੈ, ਉਦੋਂ ਹੀ ਕੋਈ ਨਾ ਕੋਈ ਸੁੱਖਾ ਸਿੰਘ ਮਹਿਤਾਬ ਸਿੰਘ ਇੱਥੇ ਖੜਾ ਹੋ ਜਾਂਦਾ ਆ ਕੇ, ਉਸਦਾ ਸਿਰ ਲਹਿੰਦਾ ਹੋਇਆ ਦਿਖਾਈ ਪਿਆ, ਉਸਦਾ ਰਾਜ ਭਾਗ ਖਤਮ ਹੁੰਦਾ ਦਿਖਾਈ ਪਿਆ। ਭਾਵੇਂ ਉਹ ਮਨੁੱਖ ਕਿਤਨਾ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਸਿੱਖਾਂ ਦੀ ਨਿਰਮਾਣਤਾ ਨੂੰ ਕਮਜ਼ੋਰੀ ਸਮਝਣ ਦੀ ਗਲਤੀ ਨਾ ਕੋਈ ਕਰੇ। ਮੈਂ ਨਿਮਰਤਾ ਸਹਿਤ ਬੇਨਤੀ ਸਾਰੇ ਜਗਤ ਨਾਲ ਸਾਂਝੀ ਕਰਨੀ ਚਾਹੁੰਦਾ, ਇਹਨਾਂ ਦਾ ਭੋਲਾਪਨ, ਇਹਨਾਂ ਦੀ ਸੇਵਾ, ਇਹਨਾਂ ਵੱਲੋਂ ਮਿਲਿਆ ਹੋਇਆ ਸਨਮਾਨ, ਇਹਨਾਂ ਦੀ ਭਲਮਾਨਸੀ ਨੂੰ ਜੇ ਕੋਈ ਕਮਜ਼ੋਰੀ ਸਮਝਣ ਦਾ ਯਤਨ ਕਰੇਗਾ ਤਾਂ ਇਹ ਉਹਦੀ ਸਭ ਤੋਂ ਵੱਡੀ ਆਪਣੀ ਕਮਜ਼ੋਰੀ ਹੋਵੇਗੀ। ਇਹ ਸਮਰਪਿਤ ਹਿਰਦੇ ਹਨ। ਉਹਨਾਂ ਨੇ ਹੁਕਮਨ ਇਹ ਬੰਦੀ ਛੋੜ ਦਿਵਸ ਬੰਦ ਕਰਵਾ ਛੱਡਿਆ ਸੀ, ਬਈ ਨਹੀਂ ਹੋ ਸਕਦਾ। ਕਿਉਂ ਬੰਦ ਕਰਵਾਇਆ? ਬਸ ਇਹੀ ਕਾਰਨ, ਉਹਨਾਂ ਰੌਲਾ ਪਵਾ ਦਿੰਦੇ ਸਨ ਇਸ ਲਈ ਬੰਦ ਕਰਵਾ ਦਿੰਦੇ ਸਨ, ਬਈ ਇੱਥੇ ਇਕੱਠੇ ਹੋਣਗੇ ਅਤੇ ਇਹਨਾਂ ਨੂੰ ਗੁਰੂ ਦਾ ਸੰਦੇਸ਼ ਮਿਲੇਗਾ, ਇਹ ਫਿਰ ਇੱਥੋਂ ਬਰਕਤ ਲੈ ਕੇ ਅਤੇ ਫਿਰ ਏਕਤਾ ਅਤੇ ਪ੍ਰੇਮ ਦਾ ਸੰਦੇਸ਼ ਦੇਣ ਲੱਗ ਪੈਣਗੇ। ਇਹ ਸਾਡੇ ਰਸਤੇ ਵਿੱਚ ਰੁਕਾਵਟ ਬਣਦੀ ਹੈ, ਇਸ ਲਈ ਉਹਨਾਂ ਨੇ ਬੰਦ ਕਰਨਾ ਚਾਹਿਆ, ਪੂੜਨਾ ਚਾਹਿਆ, ਰੌਲਾ ਪਵਾਉਣਾ ਚਾਹਿਆ। ਅੱਜ ਵੀ ਕੁਝ ਲੋਕ ਕਰਦੇ ਰਹਿੰਦੇ ਨੇ, ਬਈ ਇੱਥੇ ਰੌਲਾ ਪਾਓ, ਇੱਥੇ ਆਉਣੋਂ ਲੋਕ ਹਟ ਜਾਣ, ਇੱਕ ਡਰ ਉਹਨਾਂ ਦੇ ਮਨ ਵਿੱਚ ਚਲਾ ਜਾਏ। ਅਤੇ ਮੈਂ ਫਿਰ ਗੁਜ਼ਾਰਿਸ਼ ਕਰਨਾ ਚਾਹੁੰਦਾ, ਬਈ ਗੁਰਸਿੱਖਾਂ ਨੂੰ ਹਰਿਮੰਦਰ ਸਾਹਿਬ ਵਿੱਚ ਆਉਣ ਤੋਂ ਨਾ ਮੱਸਾ ਰੰਗੜ ਰੋਕ ਸਕਿਆ ਹੈ, ਨਾ ਜ਼ਕਰੀਆ ਖਾਨ ਰੋਕ ਸਕਿਆ ਹੈ, ਨਾ ਮੈਂ ਅਰਜ਼ ਕਰਾਂ ਹੋਰ ਕੋਈ ਰੋਕ ਸਕਿਆ ਹੈ, ਅਤੇ ਨਾ ਟੈਂਕ ਅਤੇ ਤੋਪਾਂ ਰੋਕ ਸਕੇ ਨੇ। ਸਿੱਖ ਅਰਦਾਸ ਕਰਦਾ ਹੈ, ਨਾਵੋ ਗਉ ਮੈਂ ਸਰ ਵਿਖੈ ਸ੍ਰੀ ਹਰਿਮੰਦਰ ਕੇ ਜ਼ੋਰ। ਬਾਕੀ ਆਪਣਾ ਜ਼ੋਰ ਲਗਾ ਕੇ ਰੋਕਣ ਦਾ ਯਤਨ ਕਰਦੇ ਨੇ, ਪਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਆਪਣਾ ਜ਼ੋਰ ਹੈਗਾ ਹੈ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਸ੍ਰੀ ਅਕਾਲ ਤਖਤ ਸਾਹਿਬ ਵਿੱਚ ਵੀ ਆਪਣੀ ਤਾਕਤ ਹੈਗੀ ਹੈ, ਹਰਿਮੰਦਰ ਸਾਹਿਬ ਦੇ ਵਿੱਚ ਇਤਨਾ ਬਲ ਹੈ ਕਿ ਕੋਈ ਲੱਖਾਂ ਹੀ ਰੁਕਾਵਟਾਂ ਖੜੀਆਂ ਕਰ ਲਵੇ, ਸਿੱਖ ਦੇ ਕਦਮਾਂ ਨੂੰ ਹਰਿਮੰਦਰ ਸਾਹਿਬ ਦੀ ਦਹਿਲੀਜ਼ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦਾ, ਔਰ ਸਿੱਖ ਦੇ ਸੀਸ ਨੂੰ ਗੁਰੂ ਚਰਨਾਂ 'ਚ ਭੇਟ ਹੋਣ ਤੋਂ ਵੀ ਨਹੀਂ ਰੋਕ ਸਕਦਾ। ਇਹ ਹਰਿਮੰਦਰ ਸਾਹਿਬ ਦਾ ਜ਼ੋਰ ਹੈ, ਅਕਾਲ ਤਖਤ ਸਾਹਿਬ ਦੀ ਬਰਕਤ ਹੈ। ਮੈਂ ਗਾਹੇ ਬਗਾਹੇ ਗੱਲ ਕਰਦਾ ਰਹਿੰਦਾ, ਬਈ ਇੱਥੇ ਸੀਸ ਝੁਕਾਇਆ ਹੀ ਝੋਲੀਆਂ ਭਰਦੀਆਂ ਨੇ, ਇੱਥੇ ਗਰਦਨ ਉਠਾਇਆ ਕੱਖ ਝੋਲੀ 'ਚ ਨਹੀਂ ਪੈਂਦਾ, ਆਪਣੀ ਗਰਦਨ ਵੀ ਜਾਂਦੀ ਰਹਿੰਦੀ, ਇੱਥੇ ਸਦਾ ਝੁੱਕ ਕੇ ਹੀ ਝੋਲੀਆਂ ਭਰਦੀਆਂ ਨੇ। ਇਸ ਲਈ ਗੁਰੂ ਦਾ ਮਾਣ ਸਿੱਖਾਂ ਦੀ ਝੋਲੀ ਵਿੱਚ ਰਹਿੰਦਾ, ਉਹ ਦਿਨ ਰਾਤ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ, ਉਹਨਾਂ ਨੇ ਕਿਹਾ ਅਸੀਂ ਟੈਕਸ ਲਾਵਾਂਗੇ, ਕੋਈ 5,000 ਲਿਖਦਾ, ਕੋਈ ਵੱਧ ਘੱਟ ਵੀ ਲਿਖਦਾ। ਭਾਈ ਮਨੀ ਸਿੰਘ ਕਹਿਣ ਲੱਗੇ ਕੋਈ ਨਹੀਂ, ਦੇ ਦਿੱਤਾ ਜਾਏਗਾ, ਪਰ ਖਾਲਸਾ ਪੰਥ ਇੱਥੇ ਇਕੱਠਾ ਜ਼ਰੂਰ ਹੋਵੇ। ਇਹ ਬੰਦੀ ਛੋੜ ਦਿਵਸ ਬਾਬਾ ਬੁੱਢਾ ਜੀ ਨੇ ਪ੍ਰਾਰੰਭ ਕੀਤਾ ਹੋਇਆ, ਉਹਨਾਂ ਪਹਿਲੇ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ 'ਤੇ ਇੱਥੇ ਦੀਪਮਾਲਾ ਕੀਤੀ ਸੀ, ਪ੍ਰਸੰਨ ਹੋਏ ਸਨ ਅਤੇ ਉਹਨਾਂ ਸਭ ਨੂੰ ਕਿਹਾ ਗੁਰੂ ਇੱਕ ਜੋਤ ਹੈ, ਗੁਰੂ ਇੱਕ ਰੋਸ਼ਨੀ ਹੈ ਅਤੇ ਉਹ ਰੋਸ਼ਨੀ ਕਦੀ ਵਿਲੁਪਤ ਨਹੀਂ ਹੁੰਦੀ। ਸਰੀਰਾਂ ਦੀ ਗੱਲ ਨਹੀਂ ਹੈ, ਸ਼ਬਦ ਦੀ ਗੱਲ ਹੈ। ਉਹ ਰੋਸ਼ਨੀ, ਉਹ ਚਾਨਣ ਸ਼ਬਦ ਰੂਪ ਵਿੱਚ ਸਦਾ ਹੀ ਇੱਥੇ ਬਿਰਾਜਮਾਨ ਹੈ। ਇਹ ਰੋਸ਼ਨੀ ਕਰਕੇ ਉਹਨਾਂ ਪ੍ਰਗਟ ਕੀਤਾ ਸੀ। ਮੈਂ ਉਹਨਾਂ ਦਿਨਾਂ ਵਿੱਚ ਇੱਥੇ ਸ੍ਰੀ ਦਰਬਾਰ ਸਾਹਿਬ ਨਹੀਂ ਸੀ, ਬੰਬੇ ਮੇਰੀ ਕਥਾ ਦੀ ਸੇਵਾ ਲੱਗੀ ਹੋਈ ਸੀ। ਭਾਈ ਜੋਗਾ ਸਿੰਘ ਦਰਬਾਰ ਅਸਥਾਨ ਹੈ। 7 ਤਾਰੀਕ ਨੂੰ ਸਾਰੀ ਦੁਨੀਆ ਦੇ ਨੇਤਰਾਂ ਨੇ ਦੇਖਿਆ ਕਿ ਤੁਹਾਡੀ ਆਪਣੀ ਸੰਸਥਾ ਜਿਸ ਨੂੰ ਤੁਸੀਂ ਆਪ ਚੁਣ ਕੇ ਬਣਾਉਂਦੇ ਹੋ, ਐਸ ਵਰਗਾ ਗੁਰਪੁਰਬ ਰੌਸ਼ਨੀਆਂ ਭਰਿਆ ਸ਼ਾਇਦ ਹੀ ਪਹਿਲੇ ਕਦੀ ਮਨਾਇਆ ਗਿਆ ਹੋਵੇ। ਸਾਰਾ ਰੇਲਵੇ ਸਟੇਸ਼ਨ 'ਤੇ ਵੀ ਰੌਸ਼ਨੀ ਕੀਤੀ ਗਈ ਸੀ। ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਸ਼੍ਰੀ ਅੰਮ੍ਰਿਤਸਰ ਸਾਹਿਬ, ਉਸਨੂੰ ਵੀ ਸਜਾਇਆ ਗਿਆ ਔਰ ਫੁੱਲਾਂ ਨਾਲ ਦੁਨੀਆ ਭਰ ਤੋਂ ਸੋਹਣੇ ਸੋਹਣੇ ਮਹਿਕਦਾਰ ਫੁੱਲ ਮੰਗਾ ਕੇ ਸੇਵਾਦਾਰਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਸਜਾਵਟਾਂ ਕੀਤੀਆਂ। ਇਹ ਸੇਵਾ ਦਾ ਭਾਵ ਹੈਗਾ ਹੈ ਔਰ ਇੱਕ ਸੰਦੇਸ਼ ਹੈਗਾ ਹੈ ਕਿ ਇਸ ਨੂੰ ਦਬਾਉਣ ਵਾਲੇ ਦਬ ਜਾਣਗੇ, ਮੁਕਾਉਣ ਵਾਲੇ ਮੁੱਕ ਜਾਣਗੇ, ਪਰ ਇਸ ਅਸਥਾਨ 'ਤੇ ਇਸ ਮਹਾਨ ਬਰਕਤ ਦੀ ਵਡਿਆਈ ਸਾਰੇ ਸੰਸਾਰ ਵਿੱਚ ਵੱਧਦੀ ਜਾਏਗੀ। ਸਾਰਾ ਸੰਸਾਰ ਇਸ ਨੂੰ ਮਾਣਦਾ ਰਹੇਗਾ। ਸਿੱਖ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦਾ। ਫਿਰ ਉਹਨਾਂ ਨੇ ਪਲੈਨਿੰਗ ਕੀਤੀ ਵੀ ਇਕੱਠੇ ਹੋਣਗੇ ਅਤੇ ਇੱਕੋ ਦਮ ਸਭ ਨੂੰ ਮਾਰ ਵੀ ਦੇਵਾਂਗੇ। ਅਤੇ ਸਿੱਖ ਉਹ ਹੁੰਦਾ ਹੈ ਜੋ ਕੌਮ ਲਈ ਆਪਣਾ ਆਪਾ ਸਮਰਪਿਤ ਕਰਦਾ ਹੈ। ਕੌਮ ਲਈ ਕਈ ਦਫ਼ਾ ਮੈਂ ਅਰਜ਼ ਕਰਾਂ ਪਿੱਛੇ ਵੀ ਹਟਣਾ ਪੈਂਦਾ। ਇਹ ਵੀ ਇੱਕ ਯੁੱਧ ਨੀਤੀ ਹੈਗੀ, ਇਸ ਨੂੰ ਐਵੇਂ ਨਾ ਸਮਝਣਾ, ਕਮਜ਼ੋਰੀ ਨਾ ਸਮਝਣਾ, ਆਪਣੀ ਤਾਕਤ ਨੂੰ ਵਧਾਉਣਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਹੁਕਮਨਾਮੇ ਆਏ ਦੂਰ ਦੁਆਰ ਭੇਜੇ ਬਈ ਇਸ ਵਾਰ ਸੰਗਤਾਂ ਨਾ ਆਵਣ, ਸਿੱਖ ਨਾ ਆਵਣ, ਅਤੇ ਨਾ ਉਤਨੀ ਮਾਇਆ ਇਕੱਠੀ ਹੋਈ। ਭਾਈ ਮਨੀ ਸਿੰਘ ਜੀ ਨੂੰ ਇਸ ਦੋਸ਼ ਵਿੱਚ ਪਕੜ ਲਿਆ ਸੀ ਵੀ ਇਹਨਾਂ ਨੇ ਹਕੂਮਤ ਨਾਲ ਕੀਤਾ ਹੋਇਆ ਵਾਅਦਾ ਤੋੜਿਆ ਹੈ। ਭਾਈ ਸਾਹਿਬ ਕਹਿਣ ਲੱਗੇ ਸਭ ਤੋਂ ਪਹਿਲੇ ਤੁਸੀਂ ਆਪਣਾ ਵਾਅਦਾ ਤੋੜਿਆ ਅਤੇ ਬਚਾਓ ਕਰਨਾ ਅਤੇ ਪਰਮਾਤਮਾ ਨੇ ਪਸ਼ੂ ਪੰਛੀਆਂ ਨੂੰ ਵੀ ਦਿੱਤਾ, ਉਹ ਵੀ ਹਮਲਾਵਰਾਂ ਤੋਂ ਬਚਾਓ ਕਰਦੇ ਨੇ। ਅਸੀਂ ਕੋਈ ਵਾਅਦਾ ਨਹੀਂ ਤੋੜਿਆ, ਅਸੀਂ ਆਪਣਾ ਬਚਾਓ ਕੀਤਾ ਹੈ। ਇਹ ਬੜੀ ਸਿਆਣਪ ਆਉਂਦੀ। ਉਹ ਦੋਸ਼ ਲਗਾ ਕੇ ਉਸ ਮਹਾਨ ਸੰਤ ਆਤਮਾ, ਬ੍ਰਹਮ ਗਿਆਨੀ ਆਤਮਾ, ਗੁਰੂ ਕਲਗੀਧਰ ਪਾਤਸ਼ਾਹ ਤੋਂ ਨਿਵਾਜਿਆ ਹੋਇਆ ਹਿਰਦਾ ਨਤਮਸਤਕ ਹੁੰਦੇ ਆ ਉਸ ਮਹਾਂਪੁਰਖ ਦੇ ਚਰਨਾਂ 'ਤੇ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਜੀ ਦੀ ਸ਼ਾਨ ਕਾਇਮ ਰੱਖਦਿਆਂ ਹੋਇਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਣੀ ਰਹੇ ਇਸ ਭਾਵਨਾ ਤਹਿਤ ਆਪਣਾ ਬੰਦ ਬੰਦ ਕਟਵਾਉਣਾ ਪ੍ਰਵਾਨ ਕਰ ਲਿਆ, ਪਰ ਸਿੱਖੀ ਨਾਲੋਂ ਨਾਤਾ ਨਹੀਂ ਉਸਨੇ ਤੋੜਿਆ। ਸਿੱਖੀ ਨਾਲ ਉਸਦਾ ਹਿਰਦਾ ਜੁੜਿਆ ਰਿਹਾ, ਪ੍ਰੇਮ ਨਾਲ ਉਸਦਾ ਹਿਰਦਾ ਭਿੱਜਿਆ ਰਿਹਾ। ਇਹ ਗੁਰੂ ਦੀ ਸੇਵਾ 'ਚੋਂ ਪ੍ਰਾਪਤ ਹੁੰਦਾ ਹੈ। ਮਹਾਰਾਜ ਕਦਨੇ ਐਸੀ ਖੇਡ ਬਣਦੀ ਹੈ, ਉਹਨਾਂ ਨੂੰ ਪਤਾ ਚੱਲ ਜਾਂਦਾ ਇੱਕੋ ਸੱਚਾ ਸੱਚ ਤੋਂ ਕੇਵਲ ਆਪ ਮੁਰਾਰੀ, ਬਾਕੀ ਸੰਸਾਰ ਜੋ ਵੀ ਹੋਵੇ ਪਰ ਸਦੀਵ ਹੀ ਹੈ ਨਿਰੰਕਾਰ, ਅਤੇ ਅਵਗੁਣਾਂ ਦਾ ਅਤੇ ਰਾਕਸ਼ਸਾਂ ਦਾ ਨਾਸ਼ ਕਰਨ ਵਾਲਾ ਤੂੰ ਆਪ ਹੈਗਾ ਹੈ। ਹਾਂਜੀ,
ਰਹਾਉ ਜਾਗਤ ਰਹੇ ਤਿੰਨੇ ਪ੍ਰਭ ਪਾਇਆ।
ਜਿਹੜੇ ਜਾਗਦੇ ਰਹੇ ਇਹ ਵੀ ਜ਼ਰੂਰੀ ਹੈ, ਕਿਉਂਕਿ ਸੌਂ ਜਾਏ ਨਾ ਮਨੁੱਖ ਅਤੇ ਭਾਵੇਂ ਸਿੰਘਾਸਣ 'ਤੇ ਹੋਵੇ, ਹੋ ਸਕਦਾ ਉਹਨੂੰ ਸੁਪਨਾ ਭਿਖਾਰੀ ਵਾਲਾ ਆਉਣ ਲੱਗ ਪਏ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਸਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸ਼ਬਦ ਵਸਤ ਉਹ ਆਪਣੀ ਲਹਿ, ਨਹੀਂ ਤੇ ਫਿਰ ਮੁਸਨ ਹਾਰ ਪੰਚ ਬਟਵਾਰੇ, ਸੋਨੇ ਨਗਰ ਪੜੇ ਠੱਗ ਹਾਰੇ। ਜਾਗਦੇ ਵੀ ਰਿਹਾ ਕਰੋ, ਐਵੇਂ ਨਹੀਂ ਜਿਹੜਾ ਆਇਆ ਉਹਦੇ ਪਿੱਛੇ ਹੀ ਚੱਲ ਪਏ ਵੀ ਇਹ ਬੜਾ ਹੋ ਗਿਆ, ਇਹ ਬੜਾ ਹੋ ਗਿਆ। ਸਭ ਤੇ ਵੱਡਾ ਸਤਿਗੁਰ ਨਾਨਕ, ਸਾਰੇ ਉਹ ਸਨਮਾਨ ਯੋਗ ਨੇ ਸਿੱਖ ਵਾਸਤੇ, ਪਰ ਸਭ ਤੋਂ ਵੱਡਾ ਸਨਮਾਨ ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੈ। ਇਸ ਤੋਂ ਵੱਡਾ ਹੋਰ ਕਿਸੇ ਦਾ ਵੀ ਨਹੀਂ ਹੈਗਾ ਅਤੇ ਨਾ ਹੀ ਸਿੱਖ ਕਰ ਸਕਦਾ। ਇਹ ਜਾਗ੍ਰਿਤੀ ਵੀ ਬਣਾਈ ਰੱਖਣੀ, ਕੋਈ ਤੁਹਾਨੂੰ ਰਹਿਤ ਨਾਲੋਂ ਤੋੜੇ, ਕੋਈ ਅੰਮ੍ਰਿਤ ਵੇਲੇ ਜਾਗ ਕੇ ਜਾਪ ਕਰਨ ਨਾਲੋਂ ਤੋੜੇ, ਕੋਈ ਅੰਮ੍ਰਿਤ ਛਕਣ ਨਾਲੋਂ ਤੋੜੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨਾਲੋਂ ਤੋੜੇ, ਉਹਦੇ ਮੂੰਹ 'ਤੇ ਹੀ ਕਹਿ ਦਿਆ ਕਰੋ ਬਈ ਸੱਜਣਾ, ਇਹ ਛਲ ਤੇਰਾ ਮੇਰੇ ਹਿਰਦੇ 'ਤੇ ਨਹੀਂ ਟਿਕਣਾ, ਕਿਉਂਕਿ ਮੈਂ ਸੁੱਤਾ ਹੋਇਆ ਨਹੀਂ, ਮੈਂ ਜਾਗਦਾ ਹੋਇਆ ਸਿੱਖ ਹੈਗਾ। ਜਾਗਦਾ ਹੋਇਆ ਸਿੱਖ ਸਦਾ ਸਿਧਾਂਤ 'ਤੇ ਪਹਿਰਾ ਦਿੰਦਾ, ਸਮੇਂ ਮਾੜੇ ਚੰਗੇ ਸਭ 'ਤੇ ਆਉਂਦੇ ਰਹਿੰਦੇ। ਦੁਨੀਆ ਦਾ ਕੋਈ ਰੋਡ ਹੀ ਨਹੀਂ ਹੈ ਜਿਸ ਵਿੱਚ ਵਲ ਵਿੰਗ ਨਾ ਹੋਣ, ਸਗੋਂ ਜਿੰਨੇ ਲੰਬੇ ਰੋਡ ਨੇ ਉਸ ਵਿੱਚ ਓਨੇ ਜ਼ਿਆਦਾ ਮੋੜ ਵੀ ਹੋਣਗੇ। ਜਿਨ੍ਹਾਂ ਨੇ ਲੰਬੇ ਸਮੇਂ ਤੱਕ ਸੰਸਾਰ 'ਤੇ ਰਹਿਣਾ ਹੁੰਦਾ, ਉਹਨਾਂ ਕੌਮਾਂ 'ਤੇ ਦੁੱਖ ਬਹੁਤ ਆਉਂਦੇ ਨੇ। ਮਾੜੇ ਚੰਗੇ ਸਮੇਂ ਆਉਂਦੇ ਰਹਿੰਦੇ ਨੇ ਪਰ ਥੱਲੇ ਨਿਕਲ ਜਾਂਦੇ ਨੇ। ਜਿੰਨੇ ਮਰਜ਼ੀ ਮੋੜ ਹੋਵਣ, ਜੇ ਤੁਸੀਂ ਚੱਲਦੇ ਰਹੋ ਉਹ ਮੋੜ ਤੁਹਾਡੇ ਪੈਰਾਂ ਥੱਲਿਓਂ ਨਿਕਲ ਜਾਣਗੇ, ਤੁਸੀਂ ਮੰਜ਼ਿਲ 'ਤੇ ਪਹੁੰਚ ਜਾਓ। ਅਤੇ ਜੇ ਮੋੜ ਵੇਖ ਕੇ ਹੀ ਘਬਰਾ ਗਏ ਤਾਂ ਜਾਣਾ ਕਿੱਥੇ, ਉੱਥੇ ਹੀ ਰਹਿ ਗਏ। ਮੋੜ ਥੋੜ੍ਹੀ ਰੋਕਦਾ, ਬੰਦਾ ਆਪ ਹੀ ਰੁਕ ਗਿਆ। ਔਖ ਸੌਖ ਬਣੇ ਰਹਿੰਦੇ ਨੇ ਪਰ ਜਾਗਦੇ ਰਹਿਣਾ, ਮਨਮੁਖ ਤਾਈਆਂ ਕਰਨ ਵਾਲਿਆਂ ਦੇ ਅਤੇ ਨਾਲ ਕਰਾਉਣ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ, ਗੁਰੂ ਨਾਲ ਜੁੜ ਕੇ ਰਹਿਣਾ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਉਹਨਾਂ ਨੂੰ ਪ੍ਰਭੂ ਪ੍ਰਾਪਤ ਹੋਇਆ ਹੈ।
ਸ਼ਬਦ ਹਉਮੈ ਮਾਰੀ,
ਉਸ ਬਖਸ਼ਤ ਸਦਕਾ ਗੁਰੂ ਦੇ ਸ਼ਬਦ ਦੇ ਅਭਿਆਸ ਦੁਆਰਾ ਉਹ ਆਪਣੀ ਹਉਮੈ ਨੂੰ ਮਾਰ ਲੈਂਦੇ ਹਨ, ਹਉਮੈ ਖਤਮ ਹੋ ਜਾਂਦੀ ਅਤੇ ਨਿਰਮਾਣਤਾ ਰਹਿ ਜਾਂਦੀ ਹੈ। ਮੇਰਾ ਮੇਰਾ ਮੁੱਕ ਜਾਂਦਾ ਹੈ ਅਤੇ ਤੇਰਾ ਤੇਰਾ ਪ੍ਰਾਰੰਭ ਹੋ ਜਾਂਦਾ ਹੈ।
ਗਿਰਹਿ ਮਹਿ ਸਦਾ ਹਰ ਜਨ ਉਦਾਸੀ,
ਐਸੇ ਪੁਰਖਾਂ ਨੂੰ ਕੋਈ ਘਰ ਬਾਰ ਛੱਡਣ ਦੀ ਲੋੜ ਵੀ ਨਹੀਂ ਪੈਂਦੀ। ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਵੱਲੋਂ ਨਿਰਾਸ਼ ਅਤੇ ਪਰਮਾਤਮਾ ਦੀ ਆਸ ਬਣਾਈ ਰੱਖਦੇ ਨੇ, ਉਹ ਸਦਾ ਉਦਾਸੀ ਰਹਿੰਦੇ ਨੇ, ਭਾਵ ਪ੍ਰਭੂ ਵੱਲ ਜੁੜੇ ਰਹਿੰਦੇ ਨੇ, ਸੰਸਾਰ 'ਚ ਖਚਤ ਨਹੀਂ ਹੁੰਦੇ।
ਗਿਆਨ ਤਤ ਵਿਚਾਰੀ,
ਅਸਲ ਗਿਆਨ ਗੁਰੂ ਦੇ ਸ਼ਬਦ ਦੀ ਕਮਾਈ ਦੁਆਰਾ ਜੋ ਪ੍ਰਾਪਤ ਹੋਇਆ ਉਸ ਕਰਕੇ ਵਿਚਾਰਵਾਨ ਹੁੰਦੇ ਨੇ, ਅਵਿਚਾਰੀ ਨਹੀਂ ਹੁੰਦੇ। ਵੀ ਜੋ ਕਿਸੇ ਕਹਿ ਦਿੱਤਾ ਉਹੀ ਉਸ ਪਾਸੇ ਹੀ ਚੱਲ ਪਏ, ਉਹ ਸਿਆਣਪ ਵਾਲੇ ਤੇ ਸਿਧਾਂਤਕ ਵਿਚਾਰ ਦੇ ਧਾਰਨੀ ਹੋ ਜਾਂਦੇ ਹਨ।
ਸਤਿਗੁਰ ਸੇਵ ਸਦਾ ਸੁਖ ਪਾਇਆ,
ਗੁਰੂ ਦੀ ਸੇਵਾ ਦੀ ਬਰਕਤ ਸਦਕਾ ਉਹਨਾਂ ਨੂੰ ਸਦੀਵੀ ਸੁਖ ਸਦ ਜੀਵਨ ਪ੍ਰਾਪਤ ਹੋਇਆ ਰਹਿੰਦਾ ਹੈ।
ਹਰ ਰਾਖਿਆ ਉਰ ਧਾਰੀ,
ਤੇ ਹਿਰਦੇ ਵਿੱਚ ਚੰਗੀ ਤਰ੍ਹਾਂ ਪ੍ਰਭੂ ਦਾ ਨਾਮ ਪਰਮਾਤਮਾ ਦੀ ਬਰਕਤ ਨੂੰ ਧਾਰਨ ਕਰੀ ਰੱਖਦੇ ਨੇ, ਨਾਮ ਨਾਲੋਂ ਕਦੀ ਨਹੀਂ ਟੁੱਟਦੇ, ਨਾਮ ਨਾਲ ਜੁੜੇ ਰਹਿੰਦੇ ਹਨ।
ਇਹੋ ਮਨੁਆ ਦਹ ਦਿਸ ਧਾਵਦਾ,
ਪਰ ਮਨ ਦਾ ਸੁਭਾਅ ਹੈ ਦਸਾਂ ਦਿਸ਼ਾਵਾਂ ਵੱਲ ਦੌੜਦਾ ਫਿਰਦਾ। ਦਹ ਦਿਸ ਧਾਵਦਾ ਤੋਂ ਮੁਰਾਦ ਇਹ ਹੈ ਬਈ ਆਪਣੀਆਂ ਸੋਚਾਂ ਦੌੜਾਉਂਦਾ, ਬਈ ਹੁਣ ਇਹ ਕਰ ਲਵਾਂ, ਹੁਣ ਇਹ ਕਰ ਲਵਾਂ, ਹੁਣ ਇਸ ਕੰਮ ਕਰਨ ਨਾਲ ਮੇਰਾ ਇਹ ਹੋ ਜਾਏਗਾ। ਮਹਾਰਾਜ ਕਹਿੰਦੇ ਇਹ ਮਨ ਦਾ ਸੁਭਾਅ ਹੈ, ਇਹ ਅੱਲੜ ਮਨ ਤਰ੍ਹਾਂ ਤਰ੍ਹਾਂ ਦੀਆਂ ਚਿਤਵਣੀਆਂ ਆਪਣੀਆਂ ਤਿਕੜਮਾਂ ਵਿੱਚ ਸਭ ਪਾਸੇ ਦੌੜਦਾ ਰਹਿੰਦਾ ਹੈ। ਹਾਂਜੀ,
ਦੂਜਾ ਭਾਏ ਖੁਆਇਆ,
ਤੇ ਨਾਮ ਨਾਲ ਟੁੱਟ ਕੇ ਦੂਜੀ ਭਾਵਨਾ 'ਚ ਸੰਸਾਰ ਗ੍ਰਸਤ ਹੋ ਕੇ ਤੇ ਆਪਣਾ ਜਨਮ ਪਦਾਰਥ ਖੁਆ ਲੈਂਦਾ, ਗੁਆ ਲੈਂਦਾ ਹੈ, ਖੋ ਲੈਂਦਾ ਹੈ। ਹਾਂਜੀ,
ਮਨ ਮੁਖ ਮੁਗਤ ਹਰ ਨਾਮ ਨਾ ਚੇਤਾ,
ਤੇ ਮੂਰਖ ਦੀ ਤੇ ਮਨਮੁਖ ਦੀ ਇਹੀ ਪਛਾਣ ਹੈ। ਮੂਰਖ ਦਾ ਮਤਲਬ ਜੋ ਬੁੱਧੀ ਤੋਂ ਥੱਲੇ ਚਲਾ ਗਿਆ, ਮੁਗਧ ਮੂਰਛਿਤ ਹੋ ਗਿਆ। ਬੁੱਧੀ ਹੈ ਤੇ ਸਹੀ ਹੈ ਪਰ ਜਾਗ੍ਰਿਤ ਨਹੀਂ ਹੈ, ਕੰਮ ਨਹੀਂ ਕਰਦੀ ਪਈ। ਤੇ ਮਨਮੁਖ ਜਿਸਨੇ ਮਨ ਦੇ ਪਿੱਛੇ ਚੱਲਣਾ ਹੀ ਸ਼ੁਰੂ ਕਰ ਦਿੱਤਾ। ਮਨਮੁਖ ਮੁਗਧ ਪਛਾਣ ਕੀ ਹੈ? ਹਰ ਨਾਮ ਨਾ ਚੇਤਾ, ਨਾਮ ਨੂੰ ਯਾਦ ਨਹੀਂ ਕਰਦਾ, ਨਾਮ ਦੀ ਚਿਤਵਣੀ ਉਸਦੇ ਅੰਦਰ ਨਾਮ ਚਿੰਤਨ ਨਹੀਂ ਚੱਲਦਾ।
ਹਾਂਜੀ, ਬਿਰਥਾ ਜਨਮ ਗਵਾਇਆ
ਤੇ ਆਪਣਾ ਮਹਾਨ ਬੇਸ਼ਕੀਮਤੀ ਜਨਮ ਜ਼ਾਇਆ ਕਰ ਲੈਂਦਾ ਹੈ।
ਸਤਿਗੁਰ ਭੇਟੇ ਤਾਂ ਨਾ ਉਪਾਏ,
ਜਿਨ੍ਹਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ, ਗੁਰੂ ਦੀ ਸੇਵਾ ਚ ਜੁੜਦੇ ਨੇ, ਗੁਰੂ ਨੂੰ ਮਿਲਦੇ ਹਨ, ਉਹਨਾਂ ਨੂੰ ਮਹਾਨ ਨਾਮ ਰਤਨ ਪ੍ਰਾਪਤ ਹੋ ਜਾਂਦਾ ਹੈ।
ਹਉਮੈ ਮੋਹ ਚੁਕਾਇਆ,
ਉਹਨਾਂ ਦੇ ਅੰਦਰੋਂ ਹਉਮੈ ਮੁੱਕ ਜਾਂਦੀ ਹੈ ਤੇ ਜਗਤ ਦਾ ਮੋਹ ਵੀ ਮੁੱਕ ਜਾਂਦਾ ਹੈ, ਸਰੀਰ ਦੀ ਪਕੜ ਵੀ ਮੁੱਕ ਜਾਂਦੀ ਹੈ। ਉਹ ਸੰਸਾਰ ਵਿੱਚ ਰਹਿੰਦੇ ਹੋਏ ਮਹਾਰਾਜ ਜੀ ਦੇ ਜੈਸੇ ਬੋਲ ਨੇ ਨਾ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬੈ ਹੀ ਸਮਝੋ, ਮਨ ਹੀ ਮਾਹੇ ਉਦਾਸਾ। ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਹਨਾਂ ਦਾ ਮਨ ਸਦਾ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੁੜਿਆ ਰਹਿੰਦਾ ਹੈ। ਉਹਨਾਂ ਨੂੰ ਗੁਰੂ ਕੋਲੋਂ, ਗੁਰੂ ਦੇ ਮਿਲਣ ਕਰਕੇ ਹੀ ਇਹ ਨਾਮ ਪ੍ਰਾਪਤ ਹੁੰਦਾ ਹੈ ਤੇ ਹਉਮੈ ਤੇ ਮਮਤਾ ਇਹ ਮੁੱਕ ਜਾਂਦੀ ਹੈ।
ਹਰ ਜਨ ਸਾਚੇ ਸਾਚ ਕਮਾਵਹੇ,
ਜਿਹੜੇ ਪਰਮਾਤਮਾ ਦੇ ਸੇਵਕ ਨੇ ਉਹ ਸਦਾ ਸੱਚ ਦੇ ਮਾਰਗ ਤੇ ਚੱਲਦੇ, ਉਹਨਾਂ ਦੇ ਜੀਵਨ ਤੇ ਝੂਠ ਦਾ ਲੇਪ ਨਹੀਂ ਲੱਗਦਾ। ਭਾਵ ਗੁਰੂ ਦੱਸੇ ਮਾਰਗ ਤੇ ਚੱਲਦਿਆਂ ਗੁਰਮਤ ਕਮਾਉਂਦੇ ਹਨ, ਗੁਰਮਤ ਨਾਲ ਜੁੜੇ ਰਹਿੰਦੇ ਹਨ।
ਗੁਰ ਕਾ ਸ਼ਬਦ ਵਿਚਾਰੇ,
ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹ ਪਰਮ ਵਿਚਾਰਵਾਨ ਹੁੰਦੇ ਨੇ, ਉਹਨਾਂ ਨੂੰ ਕੋਈ ਗੱਲੀ ਲਾ ਕੇ ਨਹੀਂ ਛੱਲ ਸਕਦਾ।
ਆਪੇ ਮੇਲ ਲਏ ਪ੍ਰਭ ਸਾਚਾ,
ਬਸ ਇਹ ਸਮਝੋ ਵੀ ਉਹਨਾਂ ਨੂੰ ਪਰਮਾਤਮਾ ਨੇ ਆਪ ਹੀ ਮੇਲ ਲਿਆ, ਕਿਉਂਕਿ ਉਸ ਦੇ ਮਿਲਣ ਤੋਂ ਬਿਨਾਂ ਥੋੜ੍ਹੀ ਕੋਈ ਮਿਲ ਸਕਦਾ। ਮੈਂ ਫਿਰ ਦੁਹਰਾਉਣਾ ਚਾਹੁੰਦਾ, ਆਪ ਜਿਤਨੇ ਪਹੁੰਚੇ ਹੋ ਗੁਰੂ ਮਿਹਰ ਸਦਕਾ ਪਹੁੰਚੇ ਹੋ। ਹਾਂਜੀ,
ਸਾਚ ਰੱਖਿਆ ਉਰ ਧਾਰੇ,
ਉਹਨਾਂ ਨੇ ਚੰਗੀ ਤਰ੍ਹਾਂ ਪ੍ਰਭੂ ਨਾਮ ਹਿਰਦੇ ਵਿੱਚ ਧਾਰਨ ਕਰ ਲਿਆ।
ਨਾਨਕ ਨਾਮ ਗਤ ਮਤ ਪਾਈ,
ਨਾਮ ਕਰਕੇ ਹੀ, ਨਾਮ ਦੁਆਰਾ ਹੀ, ਨਾਮ ਦੀ ਬਰਕਤ ਸਦਕਾ ਹੀ ਉਹਨਾਂ ਨੇ ਉੱਚੀ ਆਤਮਕ ਅਵਸਥਾ ਤੇ ਨਾਲ ਗਤ ਦੇ ਮਤ ਸ਼ਬਦ ਹੈ, ਗੁਰਮਤ ਮਹਾਨ ਵਿਚਾਰਸ਼ੀਲਤਾ ਵਾਲੀ ਜਿਹੜੀ ਮਤ ਹੈ ਉਹ ਪ੍ਰਾਪਤ ਕੀਤੀ ਹੈ।
ਇਹਾ ਰਾਸ ਹਮਾਰੀ,
ਮਹਾਰਾਜ ਕੰਨੇ ਗੁਰੂ ਅਮਰਦਾਸ ਸਾਹਿਬ, ਸਾਡੀ ਸੇਵਕਾਂ ਦੀ ਇਹੀ ਰਾਸ ਪੂੰਜੀ ਹੈ, ਤੇਰੀ ਮਤ ਸਮਤ ਪ੍ਰਾਪਤ ਹੋ ਜਾਏ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, ਦਾਸ ਰੋਮ ਰੋਮ ਕਰਕੇ ਸ਼ੁਕਰਗੁਜ਼ਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਨਾਂ ਦੇ ਦਰ ਤੋਂ ਵਰਸਾਏ ਹੋਏ ਸਾਰੇ ਪ੍ਰਬੰਧਕ ਸੱਜਣਾਂ ਦਾ, ਮਾਨਣੀਏ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਜੀ ਦਾ, ਔਰ PTC ਚੈਨਲ ਦਾ ਵੀ, ਜਿਨ੍ਹਾਂ ਨੇ ਅੱਜ 15 ਮਿੰਟ ਜ਼ਿਆਦਾ ਸਮਾਂ ਦੇ ਕੇ ਨਿਵਾਜ ਦਿੱਤਾ ਹੈ, ਔਰ ਪੰਥ ਰਤਨ ਗੁਰਮਤਿ ਵਿੱਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਆਤਮਾ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀਆਂ ਦਾ, ਉਹਨਾਂ ਦਾ ਸਾਰਾ ਪਰਿਵਾਰ ਵੀ ਹਰ ਸਾਲ ਦੀ ਤਰ੍ਹਾਂ ਪਹੁੰਚਿਆ ਹੋਇਆ। ਕੱਲ੍ਹ ਦੀ ਹੋਰ ਹਾਜ਼ਰੀ ਇਸ ਅਸਥਾਨ 'ਤੇ ਇਸ ਵਾਰੀ ਪ੍ਰਾਪਤ ਹੈਗੀ ਹੈ, ਔਰ ਹਰ ਸਾਲ ਆਪ ਜੀ ਨੂੰ ਪਤਾ ਹੀ ਹੈ ਵੀ ਆਖਰੀ ਦਿਨ ਅਸੀਂ ਕਥਾ ਭੇਟਾ ਵੀ ਲੈ ਲੈਂਦੇ ਹੁੰਦੇ ਹਾਂ ਲੰਗਰਾਂ ਵਾਸਤੇ, ਤੁਸੀਂ ਨਾਲ ਲੰਗਰਾਂ ਦੀ ਸੇਵਾ ਲਈ ਵੀ ਪਹੁੰਚਣਾ, ਔਰ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਨੇ। ਬੜੇ ਵੱਡੇ ਪੱਧਰ 'ਤੇ ਸੰਗਤਾਂ ਅੱਜ ਵੀ ਪਹੁੰਚੀਆਂ ਹੋਈਆਂ ਨੇ, ਗੁਰੂ ਸਭ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਆਪਣੇ ਦਰ ਪ੍ਰਵਾਨ ਕਰੇ। ਫਿਰ ਤੋਂ ਇੱਕ ਦਫ਼ਾ ਭੁੱਲ ਚੁੱਕ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਚੌਲੀ 'ਚ ਪਾ ਦੇਣਾ। ਆਓ ਸਾਰੇ ਮਿਲ ਕੇ ਇਹਨਾਂ ਆਖਰੀ ਪੰਕਤੀਆਂ ਦਾ ਪਾਠ ਕਰੀਏ, ਫਿਰ ਅਰਦਾਸ ਸ਼ਾਮਲ ਹੋਣਾ। ਹਾਂਜੀ,
ਆਪੇ ਮੇਲ ਲਏ ਪ੍ਰਭ ਸੱਚ, ਸਾਚ ਰੱਖਿਆ
ਉਰਧਾਰੀ, ਨਾਨਕ ਨਾਮ ਗਤ ਮਤ ਪਾਈ, ਇਹ ਰਾਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।